पुरख निर्भाव निर्वैर अकाल मूरत अजूनी सैभं गुरप्रसाद जप आद सच जुगाद सच है पी सच नानक होशी पी सच ज्यों बुलावै त्यों बोलह स्वामी कुदरत कवण हमारी साध संग नानक जस गायो जो प्रभ की अत प्यारी मूक उच्चरै शास्त्र खट इंग गिरन चढ़ जाए अंध लखै बदरो सुनै जो काल कृपा कराए
सतनाम श्री वाहिगुरु साहिब जीओ आसा रहो रहो री बहोरिया कुंगट जिन काडे अंत की बार लहगी ना आडे रहो रहो री बहोरिया कुंगट जिन काडे अंत की बार लहगी ना आडे वाहेगुरु जी का खालसा वाहेगुरु जी की फतेह।
राजान राज पानान पान देवान देव उपमा महान चवर तखत शतर दे मालक परम सतगुरु साहेब श्री गुरु ग्रंथ साहिब जी दी पावन हजूरी विच हर जस श्रवण करन लई तकत्र होई गुरु रूप साध संगत जी सारे गुरमुख प्यारे माई भाई मनोवृत्तियां नूं एकागर करन लई मनुखा जन्म दे भले वास्ते अपनी हाजरी गुरु साहिब दे चरणां विच लवाण लई एक वारी सारे प्यार नाल आखो सतनाम श्री वाहिगुरु एक वार फिर आखो सतनाम श्री वाहिगुरु जी। बंदा अपने जीवन विच उन्ना ईश्वर का ख्याल नहीं रखता जिन्ना संसार का ख्याल रखता। कोई काम करना है करना चाहता है पर इस गल तो भयभीत हो जाता है कि काम तो मैं कर लवां पर लोग की कहेंगे। कई बारी कि ऐसा भी कहना जे ना करया तो लोग की कहेंगे। आप देख रहे हो असी बच्चियां दी शादियां कर रहे हैं कर्जा चुक के भी लाते हाँ ਤੇ ਕਹੋ ਪਿਆਰਿਓ ਕਰਜ਼ਾ ਚੁੱਕ ਕੇ ਕਿਉਂ ਨਾ ਆਉਂਦੇ ਹੋ? ਕਹਿੰਦੇ ਜੀ ਜੇ ਨਾ ਲਾਈਏ ਤਾਂ ਲੋਕ ਕੀ ਕਹਿਣਗੇ? ਲੋਕਾਂ ਚਾਰੀ ਲਈ ਬਹੁਤ ਕੁਝ ਕਰਦਾ ਹੈ। ਯਾਦ ਰੱਖਿਓ, ਬਾਣੀ ਨੇ ਐਸੇ ਬਚਨ ਕਹੇ ਨੇ ਜੋ ਕੁਝ ਸਾਡੀ ਸੋਚ ਹੈ ਉਹ ਸਤਿਗੁਰੂ ਦੀ ਨਹੀਂ। ਸਤਿਗੁਰੂ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਵੱਖ ਨੇ। ਅਸੀਂ ਸੰਸਾਰ ਨੂੰ ਪ੍ਰਸੰਨ ਕਰਦੇ ਹਾਂ, ਸਤਿਗੁਰੂ ਨਿਰੰਕਾਰ ਨੂੰ ਪ੍ਰਸੰਨ ਕਰਨ ਦੀ ਗੱਲ ਕਰਦਾ ਹੈ। ਆਪ ਜੀ ਨੇ ਅਕਬਰ ਦਾ ਨਾਮ ਸਾਰਿਆਂ ਨੇ ਸੁਣਿਆ ਹੋਣਾ, ਅਕਬਰ ਬਾਦਸ਼ਾਹ ਜਿਸ ਨੇ ਹਿੰਦੁਸਤਾਨ ਤੇ ਕਦੇ ਰਾਜ ਕੀਤਾ। ਅਕਬਰ ਦਾ ਇੱਕ ਦਰਬਾਰੀ ਗਵਈਆ ਸੀ, ਉਹਦਾ ਨਾਮ ਸੀ ਤਾਨਸੈਨ। ਤੇ ਤਾਨਸੈਨ ਅਕਬਰ ਦੇ ਦਰਬਾਰ ਵਿੱਚ ਅਕਬਰ ਨੂੰ ਪ੍ਰਸੰਨ ਕਰਨ ਲਈ ਗਾਉਂਦਾ ਸੀ। ਇੱਕ ਦਿਨ ਸੁੱਤੇ ਹੀ ਅਕਬਰ ਦਾ ਖਿਆਲ ਆਇਆ ਐਸਾ, ਕਹਿਣ ਲੱਗਾ ਤਾਨਸੈਨ, ਮੈਂ ਤੇਰੇ ਗਾਉਣ ਤੇ ਬੜਾ ਪ੍ਰਸੰਨ ਹਾਂ, ਤੂੰ ਬੜਾ ਸੁੰਦਰ ਗਾਉਣਾ, ਤੇਰਾ ਗੁਰੂ ਕੌਣ ਹੈ? ਜਿਸ ਗੁਰੂ ਨੇ ਤੈਨੂੰ ਸਿਖਾਇਆ ਹੈ ਗਾਉਣਾ, ਜ਼ਰੂਰੀ ਹੈ ਉਹ ਤੇਰੇ ਨਾਲੋਂ ਚੰਗਾ ਗਾਉਂਦਾ ਹੋਵੇਗਾ। ਕਹਿਣ ਲੱਗਾ ਹਾਂ ਬਾਦਸ਼ਾਹ ਸਲਾਮਤ, ਮੇਰਾ ਗੁਰੂ ਮੇਰੇ ਨਾਲੋਂ ਚੰਗਾ ਗਾਉਂਦਾ। ਅਕਬਰ ਬਾਦਸ਼ਾਹ ਸੀ, ਕਹਿਣ ਲੱਗਾ ਫਿਰ ਆਪਣੇ ਗੁਰੂ ਨੂੰ ਦਰਬਾਰ ਵਿੱਚ ਬੁਲਾ, ਤੇਰੇ ਗੁਰੂ ਤੋਂ ਗਾਉਣ ਸੁਣੀਏ। ਤਾਨਸੈਨ ਕਹਿੰਦਾ ਬਾਦਸ਼ਾਹ ਸਲਾਮਤ, ਮੇਰਾ ਗੁਰੂ ਫਕੀਰ ਹੈ, ਉਹ ਦਰਬਾਰ ਵਿੱਚ ਤੇਰੇ ਅੱਗੇ ਗਾਉਣ ਲਈ ਨਹੀਂ ਆਏਗਾ, ਉਹ ਨਦੀ ਦੇ ਕੰਢੇ ਤੇ ਜੰਗਲ ਵਿੱਚ ਰਹਿੰਦਾ, ਜੇ ਉਸਨੂੰ ਸੁਣਨਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲੇ ਰਾਤ ਦੇ ਹਨੇਰੇ ਵਿੱਚ ਛੁਪ ਕੇ ਸਾਨੂੰ ਜਾਣਾ ਪਏਗਾ, ਉਹ ਆਪਣੀ ਮੌਜ ਵਿੱਚ ਆ ਕੇ ਗਾਉਂਦਾ ਹੈ, ਦੂਰ ਬੈਠ ਕੇ ਉਸਨੂੰ ਸੁਣਨਾ ਪਏਗਾ। ਸਮਾਂ ਮਿਥਲਿਆ ਗਿਆ, ਅਕਬਰ ਅੰਮ੍ਰਿਤ ਵੇਲੇ ਤਾਨਸੈਨ ਦੇ ਨਾਲ ਹੋ ਗਿਆ, ਚਲੇ ਗਏ। ਤਾਨਸੈਨ ਦਾ ਗੁਰੂ ਅੰਮ੍ਰਿਤ ਵੇਲੇ ਜਾਗਿਆ। ਯਾਦ ਰੱਖਿਓ, ਬਾਣੀ ਦੇ ਐਸੇ ਬਚਨ ਨੇ ਤਿੰਨਾਂ ਦਰਿਆਵਾਂ ਚੋਂ ਦੋਸਤੀ, ਜਿਨ ਮਨ ਮੁੱਖ ਸੱਚਾ ਨਾਉ। ਅੰਮ੍ਰਿਤ ਵੇਲੇ ਜਾਗਿਆ, ਜਦੋਂ ਨਦੀ ਵਿੱਚ ਇਸ਼ਨਾਨ ਕਰਨ ਲਈ ਵੜਿਆ ਤੇ ਗਾਉਣਾ ਸ਼ੁਰੂ ਕਰ ਦਿੱਤਾ। ਰੱਬ ਦੇ ਰੰਗ ਵਿੱਚ ਕਿੰਨੀ ਦੇਰ ਗਾਉਂਦਾ ਰਿਹਾ। ਅਕਬਰ ਤੇ ਤਾਨਸੈਨ ਦੂਰ ਛੁਪ ਕੇ ਬੈਠ ਕੇ ਸੁਣਦੇ ਰਹੇ। ਅਕਬਰ ਉਹਦਾ ਗਾਉਣ ਸੁਣ ਕੇ ਪ੍ਰਸੰਨ ਹੋ ਗਿਆ, ਗਦਗਦ ਹੋ ਗਿਆ। ਉਧਰੋਂ ਦਿਨ ਚੜ੍ਹਨ ਵਾਲਾ ਹੋਇਆ ਤੇ ਤਾਨਸੈਨ ਨੇ ਕਿਹਾ, ਬਾਦਸ਼ਾਹ ਸਲਾਮਤ, ਹੁਣ ਚਲੀਏ, ਜੇ ਮੇਰੇ ਗੁਰੂ ਨੇ ਵੇਖ ਲਿਆ ਮੇਰੇ ਨਾਲ ਨਾਰਾਜ਼ ਹੋਏਗਾ, ਕਿਉਂਕਿ ਅਸੀਂ ਛੁਪ ਕੇ ਸੁਣ ਰਹੇ। ਵਾਪਸ ਆ ਗਏ। ਅਕਬਰ ਕਹਿੰਦਾ, ਤਾਨਸੈਨ, ਗਾਉਂਦਾ ਤਾਂ ਤੂੰ ਵੀ ਹੈ, ਗਾਉਂਦਾ ਤੇਰਾ ਗੁਰੂ ਵੀ ਹੈ, ਪਰ ਮੈਨੂੰ ਅੱਜ ਤੇਰੇ ਗੁਰੂ ਦੇ ਗਾਉਣ ਅੱਗੇ ਤੇਰਾ ਗਾਉਣਾ ਫਿੱਕਾ ਜਾਪਦਾ ਹੈ। ਤੇਰੇ ਗੁਰੂ ਦੇ ਤੇ ਤੇਰੇ ਗਾਉਣ ਵਿੱਚ ਇੰਨਾ ਅੰਤਰ ਕਿਉਂ ਹੈ, ਇੰਨਾ ਫਰਕ ਕਿਉਂ ਹੈ? ਕਹਿਣ ਲੱਗਾ ਬਾਦਸ਼ਾਹ ਸਲਾਮਤ, ਫਰਕ ਹੈ, ਤੇ ਕੇਵਲ ਇਸ ਗੱਲ ਦਾ ਹੈ ਕਿ ਮੈਂ ਤੈਨੂੰ ਪ੍ਰਸੰਨ ਕਰਨ ਲਈ ਗਾਉਂਦਾ ਹਾਂ, ਉਹ ਅੱਲਾਹ ਨੂੰ ਪ੍ਰਸੰਨ ਕਰਨ ਲਈ ਗਾਉਂਦਾ ਹੈ, ਇਹ ਫਰਕ ਹੈ। ਮੈਂ ਕੇਵਲ ਤੇਰੀ ਪ੍ਰਸੰਨਤਾ ਚਾਹੁੰਦਾ ਹਾਂ, ਉਹ ਜੇ ਗਾਉਂਦਾ ਤਾਂ ਅੱਲਾਹ ਦੀ ਪ੍ਰਸੰਨਤਾ ਚਾਹੁੰਦਾ, ਉਹ ਅੰਦਰੋਂ ਗਾਉਂਦਾ, ਮੈਂ ਤੁਹਾਡੇ ਲਈ ਗਾਉਂਦਾ ਹਾਂ, ਇੰਨਾ ਫਰਕ ਹੈ ਮੇਰੇ ਤੇ ਮੇਰੇ ਗੁਰੂ ਵਿੱਚ। ਤਾਂ ਮਨੁੱਖ ਸੰਸਾਰ ਨੂੰ ਪ੍ਰਸੰਨ ਕਰਨ ਲਈ ਤਾਂ ਬਹੁਤ ਕੁਝ ਕਰਦਾ ਹੈ, ਪਰ ਨਿਰੰਕਾਰ ਨੂੰ ਪ੍ਰਸੰਨ ਕਰਨ ਲਈ ਕੁਝ ਨਹੀਂ ਕਰਦਾ। ਜਿੰਨੀ ਦੇਰ ਨਿਰੰਕਾਰ ਪ੍ਰਸੰਨ ਨਹੀਂ ਹੁੰਦਾ ਉਨੀ ਦੇਰ ਇਹਦਾ ਜੀਵਨ ਦਾ ਕਾਰਜ ਸਵਰਦਾ ਨਹੀਂ। ਯਾਦ ਰੱਖਿਓ, ਜਿਨ੍ਹਾਂ ਨੇ ਗੁਰੂ ਨੂੰ ਰਿਝਾਇਆ, ਬਾਣੀ ਨੇ ਐਸੇ ਬਚਨ ਕਹੇ, ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਛੇਤੀ ਪਤ ਰਹਿ। ਐਸੀ ਰੀਤ ਐਸੇ ਰਸਮੋ ਰਿਵਾਜ ਉਹਨਾਂ ਨੂੰ ਛਾੜ ਦਿਓ ਜਿਨ੍ਹਾਂ ਦੇ ਵਿੱਚ ਪੈ ਕੇ ਰੱਬ ਭੁੱਲ ਜਾਏ। ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਛੇਤੀ ਪਤ ਰਹਿ। ਉਹ ਪ੍ਰੀਤ ਚੰਗੀ ਹੈ ਜਿਸ ਪ੍ਰੀਤ ਦੇ ਕਰਨ ਨਾਲ ਮਾਲਕ ਦੇ ਦਰ ਤੇ ਇੱਜ਼ਤ ਬਣਾਵੇ। ਯਾਦ ਰੱਖਿਓ, ਪੁਰਾਤਨ ਸਿੱਖਾਂ ਦੇ ਜੀਵਨ ਸਾਡੇ ਅੱਜ ਦੇ ਜੀਵਨ ਨਾਲੋਂ ਬੜੇ ਭਿੰਨ ਸਨ। ਉਹਨਾਂ ਨੂੰ ਜੇ ਗੁਰੂ ਤੇ ਵਿਸ਼ਵਾਸ ਸੀ ਤਾਂ ਅਥਾਹ ਵਿਸ਼ਵਾਸ ਸੀ, ਉਹਨਾਂ ਨੂੰ ਜੇ ਬਾਣੀ ਤੇ ਭਰੋਸਾ ਸੀ ਤਾਂ ਅਥਾਹ, ਉਹਨਾਂ ਨੂੰ ਜੇ ਗੁਰੂ ਦੇ ਦਰ ਨਾਲ ਪ੍ਰੀਤ ਸੀ ਅਥਾਹ। ਅੱਜ ਸਾਡੇ ਵਿੱਚ ਵੈਸੀ ਗੱਲ ਨਹੀਂ ਹੈ। ਉਹ ਪੁਰਾਤਨ ਸਿੱਖ ਬਾਣੀ ਨਾਲ ਅੰਦਰੋਂ ਜੁੜੇ ਸਨ। ਇਹੋ ਜਿਹੇ ਗੁਰਮੁਖ ਗੁਰਸਿੱਖ ਬਜ਼ੁਰਗਾਂ ਦੇ ਮੈਂ ਦੀਦਾਰ ਕੀਤੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਪਰ ਸੁਖਮਨੀ ਸਾਹਿਬ ਜ਼ਬਾਨੀ ਯਾਦ ਹੈ। ਮੈਂ ਉਹਨਾਂ ਤੋਂ ਸਵਾਲ ਕਰਕੇ ਪੁੱਛਿਆ, ਮਹਾਂਪੁਰਖੋ ਕਿਵੇਂ ਯਾਦ ਕੀਤੀ? ਕਹਿਣ ਲੱਗੇ ਜੀ, ਬਸ ਇੱਕ ਇੱਕ ਪੰਗਤੀ ਰੋਜ਼ ਦੀ ਯਾਦ ਕਰਕੇ ਯਾਦ ਕੀਤੀ। ਇੱਕ ਪੰਗਤੀ ਰੋਜ਼ ਯਾਦ ਕਰਨੀ ਹੈ ਤਾਂ ਸੁਖਮਨੀ ਸਾਹਿਬ 18 ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਜ਼ਬਾਨੀ ਯਾਦ ਹੋ ਗਏ। ਜੇ ਪ੍ਰੀਤ ਹੈ ਤਾਂ ਹੀ ਹੋਏ ਨਾ, ਸਾਨੂੰ ਤਾਂ ਜਪਜੀ ਕੰਠ ਨਹੀਂ ਹੁੰਦਾ। ਸਾਡੀ ਪ੍ਰੀਤ ਨਹੀਂ ਹੈ। ਯਾਦ ਰੱਖੋ, ਇਹ ਬਾਣੀ ਆਪਣੇ ਅੰਦਰ ਸ਼ਕਤੀ ਰੱਖਦੀ ਹੈ। ਬਾਣੀ ਵਿੱਚ ਸ਼ਕਤੀ ਹੈ। ਜਦੋਂ ਉਹ ਬਾਣੀ ਦੁਆਰਾ ਤੁਹਾਡੇ ਅੰਦਰ ਵਸ ਜਾਂਦਾ ਹੈ ਤੇ ਬਾਣੀ ਦੇ ਐਸੇ ਬਚਨ ਨੇ ਆਪਾਂ ਪੜ੍ਹੀਏ ਰਲ ਮਿਲ ਕੇ, ਸ਼ਾਇਦ ਸਾਡੇ ਅੰਦਰ ਵਸ ਜਾਏ।
ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ,
ਆਓ ਇੱਕ ਵਾਰੀ ਫਿਰ ਪੜ੍ਹੀਏ। ਦਸ ਅੱਗੇ ਗੁਰਸਿੱਖ, ਉਸ ਤੋਂ ਬਾਅਦ ਭੈਣਾਂ ਬੀਬੀਆਂ ਬੱਚੀਆਂ, ਉਸ ਤੋਂ ਬਾਅਦ, ਤਾਂ ਕਿ ਸਾਰਿਆਂ ਦੀ ਹਾਜ਼ਰੀ ਲੱਗ ਜਾਏ।
ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਵਸਿਆ ਸੋਈ, ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ,
ਜਦੋਂ ਉਹ ਮਨ ਵਿੱਚ ਵਸ ਜਾਂਦਾ ਫਿਰ ਇਹ ਮਨੁੱਖ ਤਨ ਕਰਕੇ ਸੇਵਾ ਕਰਦਾ, ਉਹ ਮਨ ਵਿੱਚ ਵੱਸਦਾ, ਤਨ ਕਰਕੇ ਸੇਵਾ ਕਰਦਾ। ਬਾਣੀ ਦੇ ਇਸ ਬਚਨ ਨੇ ਗੁਰੂ ਸਾਹਿਬ ਨੇ ਐਵੇਂ ਨਹੀਂ ਕਹੇ, ਆਪ ਜੀ ਵੀ ਸੰਗਤ ਦੀ ਸੇਵਾ ਕਰਦੇ ਰਹੇ। ਸੰਗਤ ਦੂਰੋਂ ਆਈ ਹੈ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪ੍ਰਸੂਤੀ ਸੰਗਤ ਨੂੰ ਪੱਖਾ ਚੱਲ ਰਿਹਾ ਰਾਤ। ਆਪ ਜੀ ਨੇ ਕਮਾਏ ਹੋਏ ਬਚਨ ਕਹੇ, ਪਾਣੀ ਪੱਖਾ ਪੀਸ ਦਾਸ ਕਹਿ ਤਮ ਹੋ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ। ਕਹਿੰਦੇ ਪਿਆਰਿਆ, ਰੱਬ ਦੇ ਦਰ ਤੇ ਪਾਣੀ ਪਿਲਾ ਸੰਗਤ ਨੂੰ, ਪੱਖਾ ਕਰ ਸੰਗਤ ਨੂੰ, ਫਿਰ ਤੂੰ ਨਿਹਾਲ ਹੋ ਜਾਏਗਾ। ਇਹ ਤੇਰਾ ਰਾਜ, ਤੇਰੀਆਂ ਜ਼ਮੀਨਾਂ, ਇਹ ਤੇਰੀ ਸਰਦਾਰੀ ਜਿਹੜੀ ਤੈਨੂੰ ਰੱਬ ਨਾਲ ਨਹੀਂ ਜੁੜਨ ਦਿੰਦੀ, ਇਹਨੂੰ ਅੱਗ ਸੁੱਟ ਦੇ। ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਹੰਤ ਜਨਾ ਕਾ ਸ਼ੋਹਰਾ ਇਸ ਚਰਣੀ ਲਾਗ, ਮਾਇਆ ਧਾਰੀ ਛਤਰਪਤ ਐ ਛੋਡੋ ਤਿਆਗ, ਸੰਤਨ ਕਾ ਦਾਣਾ ਰੁੱਖਾ। ਗੁਰੂ ਸਾਹਿਬ ਦੇ ਬਚਨ ਸੁਣਿਓ, ਕਹਿੰਦੇ ਸੰਤਨ ਕਾ ਦਾਣਾ ਰੁੱਖਾ ਤੇ ਸਰਵ ਨਿਦਾਨ, ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਸੰਤ ਜਨਾ ਕਾ ਲੂਗਰਾ। ਲੂਗਰੇ ਦਾ ਅਰਥ ਹੈ ਲੰਗਾਰ ਹੋਇਆ ਪਾਟਿਆ ਕੱਪੜਾ। ਜੇ ਰੱਬ ਦੇ ਪਿਆਰਿਆਂ ਤੋਂ ਬਖਸ਼ਿਸ਼ ਹੋ ਜਾਏ, ਮਿਲ ਜਾਏ, ਸੰਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰੋਂ ਪਾਉ ਰੇਸ਼ਮੀ ਪੈਰਤ ਪਤ ਖੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਵਿੱਚ ਸ਼ਕਤੀ ਹੈ, ਜਿਹੜੇ ਬਾਣੀ ਨਾਲ ਜੁੜਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਮੈਂ ਪਿਛਲੇ ਦਿਨਾਂ ਤੋਂ ਲਗਾਤਾਰ ਅਰਜ ਕਰਦਾ ਆ ਰਿਹਾ ਕਿ ਇਹ ਬਾਣੀ ਮੂਲ ਹੈ, ਮੂਲ ਮੁੱਢ ਹੈ। ਜੇ ਮੁੱਢ ਨਹੀਂ ਤੇ ਟਾਹਣੀਆਂ ਨਹੀਂ ਤੇ ਸ਼ਾਖਾ ਨਹੀਂ, ਫੁੱਲ ਨਹੀਂ, ਫਲ ਨਹੀਂ। ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਕਿ ਇਹ ਜਿਹੜਾ ਮਨੁੱਖ ਹੈ ਇਹ ਪਰਮ ਗਤੀ ਤਾਂ ਚਾਹੁੰਦਾ ਪਰ ਸਿਮਰਨ ਕਰਨ ਲਈ ਤਿਆਰ ਨਹੀਂ ਹੈ। ਆਪ ਜੀ ਫਰਮਾਨ ਕਰਦੇ ਨੇ, ਹਰ ਸਿਮਰਨ ਸਾਢ ਪਰਮਗਤ ਚਾਹੈ, ਮੂਲ ਬਿਨਾਂ ਸਾਖਾ ਕਤ ਆਹ। ਕਹਿੰਦੇ ਜੇ ਮੁੱਢ ਹੀ ਨਹੀਂ ਤੇ ਟਾਹਣੀਆਂ ਕਿੱਥੋਂ ਆਉਣਗੀਆਂ। ਪਰ ਨਾਮ ਬਾਣੀ ਇਹ ਮੁੱਢ ਹੈ। ਯਾਦ ਰੱਖਿਓ, ਅੱਜ ਦਾ ਯੁੱਗ ਜਿਸ ਵਿੱਚ ਅਸੀਂ ਜੀਵ ਰਹੇ ਹਾਂ, ਅਸੀਂ ਪਿਆਰਿਓ ਸਿੱਖੀ ਨੂੰ ਮਾਮੂਲੀ ਗੱਲ ਸਮਝ ਲਿਆ। ਕਦੇ ਸਿੱਖੀ ਬੜੀ ਔਖੀ ਮਿਲਦੀ ਸੀ, ਬੜੀ ਔਖੀ ਮਿਲਦੀ ਸੀ। ਭਾਈ ਗੁਰਦਾਸ ਜੀ ਸਿੱਖੀ ਦੀ ਗੱਲ ਕਰਦੇ ਆ, ਬਚਨ ਕਹਿੰਦੇ ਕਿ ਗੁਰਸਿੱਖੀ ਬਾਰੀਕ ਹੈ, ਖੰਡੇ ਥਾਰ ਗਲੀ ਅਤ ਭੀੜੀ। ਕਹਿੰਦੇ ਖੰਡੇ ਦੀ ਧਾਰ ਤੇ ਚੱਲਣ ਵਾਂਗ ਹੈ, ਅੱਤ ਭੀੜੀ ਗਲੀ ਮੋਰੀ ਚੋਂ ਗੁਜ਼ਰਨ ਵੱਤ ਹੈ। ਜਿਵੇਂ ਅੱਤ ਤੰਗ ਰਸਤੇ ਚ ਪਾਰ ਜਾਓ ਤਾਂ ਨਹੀਂ ਹੋਇਆ ਜਾਂਦਾ, ਇਵੇਂ ਸਿੱਖੀ ਨੂੰ ਪ੍ਰਾਪਤ ਕਰਨ ਲਈ ਖੰਡੇ ਧਾਰ ਗਲੀ ਅੱਤ ਭੀੜੀ। ਤੇ ਖੰਡੇ ਦੀ ਧਾਰ ਵੀ ਕੈਸੀ ਪ੍ਰਮਾਣ ਦਿੰਦੇ ਨੇ, ਕਹਿੰਦੇ ਠਹਿਰ ਨਾ ਸਕੈ ਪੁਣਖਣਾ। ਪੁਣਖਣਾ ਕਹਿੰਦੇ ਨੇ ਮੱਛਰ, ਮੱਛਰ ਉਹ ਧਾਰ ਤੇ ਬੈਠੇ ਤੇ ਕੱਟਿਆ ਜਾਏ। ਠਹਿਰ ਨਾ ਸਕੈ ਪੁਣਖਣਾ, ਚੱਲ ਨਾ ਸਕੈ ਉੱਪਰ ਕੀੜੀ। ਇੰਨੀ ਬਰੀਕ ਸਿੱਖੀ ਦਾ ਮਾਰਗ ਹੈ। ਅਸੀਂ ਤਾਂ ਇਹ ਸਮਝ ਲਿਆ ਕਿ ਜੇ ਸਿੱਖਾਂ ਦੇ ਘਰ ਵਿੱਚ ਜਨਮ ਹੋ ਗਿਆ ਤਾਂ ਸਿੱਖਾਂ ਵਿੱਚ। ਪੁਰਾਣੇ ਸਮਿਆਂ ਵਿੱਚ ਜਿਹੜੇ ਲੋਕ ਸਨ ਪੰਜਾਬ ਦੀ ਧਰਤੀ ਤੇ, ਗੁਰੂ ਸਾਹਿਬਾਨ ਦੇ ਸਮੇਂ ਵਿੱਚ ਵੀ ਬਹੁਤੇ ਲੋਕ, ਕਿਉਂਕਿ ਸੌਖੇ ਰਸਤੇ ਵੱਲ ਜਲਦੀ ਜਾਂਦੇ, ਰਸਤਾ ਸੌਖਾ ਹੈ ਸਭ ਤੋਂ ਪਹਿਲੇ, ਲੋਕ ਸਰਵਰ ਦੇ ਪੁਜਾਰੀ ਸਨ। ਸਰਵਰ ਭੂਤਾਂ ਦਾ ਗੁਰੂ। ਅੱਜ ਵੀ ਮਾਲ ਵਿੱਚ ਚਲੇ ਜਾਓ, ਤੁਹਾਨੂੰ ਉੱਥੇ ਲੋਕ ਮੜੀਆਂ ਪੂਜਦੇ ਮਿਲ ਜਾਣਗੇ।
ਹਰ ਵਾਰ ਪੀਰ ਦੇ ਢੋਲ ਟਮੱਕਾ ਕਰਦੇ ਜਾਂਦੇ ਮਿਲ ਜਾਣਗੇ। ਕਹਿੰਦੇ ਅਸੀਂ ਨਿਗਾਹੇ ਚੱਲੇ, ਲੋਕ ਸਰਵਰ ਦੇ ਪੁਜਾਰੀ ਸਨ ਤੇ ਸਿੱਖ ਕੌਣ ਸਨ? ਵਿਰਲੇ ਵਿਰਲੇ ਟਾਵੇਂ ਟਾਵੇਂ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਉਹ ਸਿੱਖੀ ਵੱਲ ਮੁੜ ਜਾਂਦੇ। ਉਹ ਪੁਰਾਣੇ ਸਿੱਖ ਜਿਹੜੇ ਬਹੁਤਾ ਪੜ੍ਹੇ ਲਿਖੇ ਨਹੀਂ ਸਨ, ਜਿਵੇਂ ਮੈਂ ਅਰਜ਼ ਕੀਤੀ ਹੈ, ਉਹਨਾਂ ਦੇ ਪਾਸ ਬਾਣੀ ਸੀ। ਉਹ ਬਾਣੀ ਕੰਠ ਕਰਦੇ, ਜਵਾਨੀ ਯਾਦ ਕਰਦੇ, ਔਰ ਫਿਰ ਬਾਣੀ ਰਸ ਲੈਣ ਲਈ ਉਹ ਅੰਮ੍ਰਿਤ ਵੇਲੇ ਉੱਠ ਕੇ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਦੇ। ਯਾਦ ਰੱਖਿਓ, ਬਾਣੀ ਤਾਂ ਤੁਸੀਂ ਅਸੀਂ ਸਾਰੇ ਪੜ੍ਹਦੇ ਹਾਂ, ਪਰ ਜਦੋਂ ਕੋਈ ਨਾਮ ਰਸੀਆ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਪੁਰਸ਼ ਅੰਮ੍ਰਿਤ ਵੇਲੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਉਹਦਾ ਪਿਆਰੇ ਆਨੰਦ ਹੀ ਹੁੰਦਾ। ਇੱਕ ਨਗਰ ਵਿੱਚ ਗੁਰਸਿੱਖ ਰਹਿੰਦਾ, ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ, ਇਸ਼ਨਾਨ ਕਰਕੇ ਈਸ਼ਵਰ ਨਾਲ ਜੁੜਦਾ ਹੈ। ਉਸੇ ਹੀ ਨਗਰ ਵਿੱਚ ਇੱਕ ਚੌਧਰੀ ਹੈ ਜਿਹੜਾ ਸਰਵਰ ਦਾ ਪੁਜਾਰੀ ਹੈ। ਉਸ ਪਿੰਡ ਦੇ ਚੌਧਰੀ ਦੇ ਘਰ ਵਿੱਚ ਮੱਠ ਬਣਿਆ ਹੋਇਆ, ਲੋਕ ਮੱਠ ਵਿੱਚ ਆ ਕੇ ਦੀਵੇ ਜਗਾਉਂਦੇ, ਬਕਾਇਦਾ ਢੋਲ ਟਮੱਕਾ ਹੁੰਦਾ ਹੈ, ਸਿਰ ਹਿਲਾ ਕੇ ਖੇਡਦੇ ਤੇ ਉਹ ਜਿਹੜਾ ਚੌਧਰੀ ਹੈ ਉਹ ਪਿੰਡ ਦੇ ਲੋਕਾਂ ਨੂੰ ਸੌਤਰੇ ਹੋਣ ਦੇ ਵਰ ਦਿੰਦਾ, ਤਾਗੇ ਤਬੀਤ ਕਰਕੇ ਦਿੰਦਾ। ਐਸਾ ਸਮਾਂ ਹਿੰਦੁਸਤਾਨ ਦੀ ਧਰਤੀ ਤੇ ਕਦੇ ਰਿਹਾ ਹੈ ਜਦੋਂ ਉਹ ਲੋਕ ਦੂਸਰਿਆਂ ਨੂੰ ਗੁਲਾਮ ਬਣਾ ਕੇ ਰੱਖਦੇ, ਆਪਣੀ ਸਰਦਾਰੀ ਕਾਇਮ ਰੱਖਦੇ? ਉਹਨਾਂ ਨੂੰ ਕਿਸੇ ਸਮੇਂ ਵਿੱਚ ਸਿਕਦਾਰ ਤੇ ਚੌਧਰੀ ਕਿਹਾ ਜਾਂਦਾ ਰਿਹਾ। ਗੁਰੂ ਸਾਹਿਬ ਜੀ ਨੇ ਉਹਨਾਂ ਲਈ ਬਚਨ ਵੀ ਕਹੇ ਬਾਣੀ ਵਿੱਚ ਕਿ ਜਿਸ ਸਿਕਦਾਰੀ ਜਿਸਾ ਖੁਆਰੀ ਚੱਕ ਕਰਕੇ ਹੈ ਡਰਨਾ, ਜਾਂ ਸਿਕਦਾਰਾ ਪਵੇ ਜ਼ੰਜੀਰੀ ਤਾਂ ਚੱਕਰ ਹੱਥੋਂ ਮਰਨਾ। ਉਹ ਸੰਸਾਰ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਉਹਨਾਂ ਨੇ ਬੱਚਿਆਂ ਲਈ ਤਾਕੇ ਤਬੀਤ ਵੀ ਦਿੰਦੇ, ਬੱਚਿਆਂ ਨੂੰ ਹਥੌਲੇ ਵੀ ਕਰਦੇ, ਟੂਣਾ ਕਾਮਣ ਕਰਦੇ। ਉਹ ਪਿੰਡ ਦਾ ਚੌਧਰੀ ਹੈ, ਉਹ ਇਹ ਸਾਰੇ ਟੂਣੇ ਕਾਮਣਾਂ ਦੇ ਵਿੱਚੋਂ ਲੰਘਦਾ, ਪਰ ਉਹਨੂੰ ਆਪ ਨੂੰ ਇੱਕ ਬਿਮਾਰੀ ਹੈ ਜਿਹਨੂੰ ਲੋਕ ਸੰਗ੍ਰਹਿਣੀ ਕਹਿੰਦੇ। ਸੰਗ੍ਰਹਿਣੀ, ਸੰਗ੍ਰਹਿਣੀ ਨਾਲ ਰਹਿਣ ਵਾਲੀ ਬਿਮਾਰੀ, ਅਤਿਸਾਰ। ਵਾਰ ਵਾਰ ਜੰਗਲ ਪਾਣੀ ਜਾਣਾ ਪਏ, ਉਹਨੂੰ ਅਤਿਸਾਰ ਜਾਂ ਸੰਗ੍ਰਹਿਣੀ ਕਹਿੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਰੋਗ ਨੂੰ ਬੜਾ ਬੁਰਾ ਲਿਖਿਆ। ਆਪ ਜੀ ਕਹਿੰਦੇ ਨੇ, ਜਿਉਂ ਉਦਮਾਦੀ ਅਤਿਸਾਰ ਖਾਈ ਰੋਗ ਮਨੁੱਖ ਹੈ। ਖਾਈ ਰੋਗ ਖਾਂਸੀ ਦਾ ਰੋਗੀ, ਤਪਦਿਕ ਦਾ ਰੋਗੀ, ਜਿਹੜਾ ਖੰਘਦਾ ਹੀ ਰਹਿੰਦਾ। ਭਾਈ ਸਾਹਿਬ ਕਹਿੰਦੇ ਬੰਦੇ ਲਈ ਬੁਰੇ ਨੇ। ਉਸ ਚੌਧਰੀ ਨੂੰ ਖੁਦ ਸੰਗ੍ਰਹਿਣੀ ਹੈ, ਦਿਨ ਵਿੱਚ ਕਿੰਨੀ ਕੰਨੀ ਵਾਰ ਵਾਰ ਪਜਾਉਂਦਾ ਹੈ, ਪਰ ਲੋਕਾਂ ਨੂੰ ਰਾਜੀ ਕਰਨ ਲਈ ਉਹ ਜਲ ਵੀ ਬਣਾ ਕੇ ਦਿੰਦਾ, ਉਹ ਫੂਕਾਂ ਵੀ ਮਾਰਦਾ ਕਿ ਲੋਕ ਰਾਜੀ ਹੋ ਜਾਣ, ਆਪ ਰਾਜੀ ਨਹੀਂ ਹੈ। ਅੱਜ ਈਸ਼ਵਰ ਦੀ ਐਸੀ ਦੇਵਨੇਤ ਹੋਈ ਹੈ। ਯਾਦ ਰੱਖਿਓ, ਜਦੋਂ ਉਹ ਦਿਆਲੂ ਹੁੰਦਾ ਹੈ ਤੇ ਉਦੋਂ ਫਿਰ ਸਤ ਸੰਗਤ ਦੀ ਬਖਸ਼ਿਸ਼ ਕਰਦਾ, ਕਿਸੇ ਰੱਬ ਦੇ ਪਿਆਰੇ ਦਾ ਮੇਲ ਕਰਾਉਂਦਾ। ਬਾਣੀ ਦੇ ਬਚਨ ਨੇ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟੋ ਪੁਰਖ ਰਸਕ ਬੈਰਾਗੀ। ਜਦੋਂ ਪਿਛਲੇ ਜਨਮਾਂ ਦਾ ਕੋਈ ਬੀਜੇ ਬੀਜ ਦਾ ਅੰਕੁਰ ਫੁੱਟਦਾ ਹੈ, ਉਹ ਨਿਰੰਕਾਰ ਫਿਰ ਕਿਸੇ ਰਸਕ ਬੈਰਾਗੀ ਨਾਮ ਰਸੀਏ ਪੁਰਸ਼ ਦੀ ਸੰਗਤ ਵਿੱਚ ਮਿਲਾ ਦਿੰਦਾ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟੋ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਰੱਬ ਦੇ ਪਿਆਰੇ ਨੂੰ ਮਿਲ ਕੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਜਨਮਾਂ ਜਨਮਾਂਤਰਾਂ ਦੀ ਬੰਦੇ ਦੀ ਸੁੱਤੀ ਕਿਸਮਤ ਜਾਗ ਪੈਂਦੀ ਹੈ। ਅੱਜ ਉਹ ਚੌਧਰੀ ਅੰਮ੍ਰਿਤ ਵੇਲੇ ਜਾਗਿਆ ਤੇ ਹੱਥ ਵਿੱਚ ਲੋਟਾ ਲੈ ਕੇ ਉਹ ਬਾਹਰ ਦਿਸ਼ਾ ਜਾ ਰਿਹਾ ਹੈ। ਉਹਦੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ ਹੈ, ਉਹ ਗੁਰਸਿੱਖ ਦੇ ਘਰ ਦੇ ਕੋਲ ਦੀ ਲੰਘਣ ਲੱਗਿਆ। ਮਿੱਠੀ ਆਵਾਜ਼ ਵਿੱਚ, ਨਾਮ ਰੰਗਣ ਵਿੱਚ ਰੰਗਿਆ ਹੋਇਆ ਗੁਰਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਔਰ ਉਹ ਬਾਸ ਦੀ ਆਵਾਜ਼ ਨੇ ਉਹਨੂੰ ਇੰਨਾ ਮੋਹ ਲਿਆ ਹੈ ਕਿ ਉਹ ਉੱਥੇ ਰੁਕ ਗਿਆ, ਉਹਦੇ ਪੈਰ ਰੁਕ ਗਏ। ਜਿਵੇਂ ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਜੇ ਜੰਗਲ ਵਿੱਚ ਕੀਰਤਨ ਕਰਦੇ ਤੇ ਜੰਗਲ ਦੇ ਪਸ਼ੂ ਪੰਛੀ ਆ ਕੇ ਸੁਣਨ ਲਈ ਬੈਠ ਜਾਂਦੇ। ਯਾਦ ਰੱਖਿਓ, ਇਹ ਐਸੀ ਗੱਲ ਨਹੀਂ ਕਿ ਉਹ ਨਹੀਂ ਬੈਠ ਸਕਦੇ, ਸੱਪ ਟੱਪਣੀ ਨਹੀਂ ਹੈ। ਅੱਜ ਵੀ ਜਦੋਂ ਕੋਈ ਅੰਦਰੋਂ ਜੁੜਦਾ ਹੈ, ਇਹ ਤਮਾਮ ਜੀਵ ਕਿਉਂਕਿ ਈਸ਼ਵਰ ਨੇ ਪੈਦਾ ਕੀਤੇ, ਉਹ ਉਹਦੇ ਮਿੱਤਰ ਬਣ ਜਾਂਦੇ। ਬਾਣੀ ਵਿੱਚ ਜ਼ਿਕਰ ਆਇਆ, ਗਊ ਕੋ ਚਾਰੇ ਸਾਰ ਦੂਲ, ਫਿਰ ਗਊਆਂ ਨੂੰ ਚਰਨ ਲੱਗ ਜਾਂਦਾ। ਕੌਡੀ ਕਾ ਲੱਖ ਹੋਆ ਮੂਲ, ਕੌਡੀਆਂ ਦਾ ਮੁੱਲ ਲੱਖਾਂ ਰੁਪਏ ਪੈਣ ਲੱਗ ਜਾਂਦਾ। ਇਹ ਨਾਮ ਦੀ ਮਹਿਮਾ ਹੈ, ਬਾਣੀ ਦੀ ਐਸੀ ਖਿੱਚ ਉਸਨੂੰ ਪਈ ਕਿ ਚੌਧਰੀ ਦੇ ਪੈਰ ਰੁਕ ਗਏ। ਸਿੱਖ ਨੂੰ ਕੋਈ ਪਤਾ ਨਹੀਂ, ਉਹ ਆਪਣੇ ਆਨੰਦ ਵਿੱਚ ਬਾਣੀ ਪੜ੍ਹਦਾ ਰਿਹਾ, ਉਹ ਦਸ਼ਾ ਜਾਣਾ ਭੁੱਲ ਗਿਆ, ਉੱਥੇ ਬੈਠ ਗਿਆ। ਹੁਣ ਬਾਣੀ ਸੁਣੀ, ਬਜਾਏ ਬਾਹਰ ਜਾਣ ਦੇ ਉਸ ਸਿੱਖ ਦੇ ਘਰ ਵਿੱਚ ਚਲਿਆ ਗਿਆ। ਕਹਿਣ ਲੱਗਾ, ਭਾਈ ਇਹ ਜਿਹੜਾ ਤੂੰ ਕਲਾਮ ਪੜ੍ਹਦਾ ਇਹਦੇ ਖਿੱਚ ਬੜੀ ਹੈ, ਇਹ ਮਨ ਨੂੰ ਮੋਹ ਲੈਂਦਾ, ਮਨ ਨੂੰ ਠੰਡਕ ਮਹਿਸੂਸ ਹੁੰਦੀ ਹੈ, ਇਹ ਕਿਸ ਦਾ ਕਲਾਮ ਹੈ? ਤੋ ਗੁਰਸਿੱਖ ਕਹਿਣ ਲੱਗਾ, ਕਲਾਮ ਨਹੀਂ ਹੈ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਹੀ ਹੋਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ। ਕਹਿਣ ਲੱਗਾ, ਫਿਰ ਇਹ ਬਾਣੀ ਤੂੰ ਮੈਨੂੰ ਨਿੱਤ ਸੁਣਾ ਸਕਦਾ? ਗੁਰਸਿੱਖ ਕਹਿੰਦਾ, ਕਿਉਂ ਨਹੀਂ ਸੁਣਾ ਸਕਦਾ? ਕਹਿਣ ਲੱਗਾ, ਮੇਰੇ ਘਰ ਆ ਜਾਇਆ ਕਰੇਗਾ? ਕਹਿਣ ਲੱਗਾ, ਚੌਧਰੀ ਸਾਹਿਬ ਜ਼ਰੂਰ, ਮੈਂ ਤੁਹਾਡੇ ਘਰ ਆ ਕੇ ਤੁਸੀਂ ਟਾਈਮ ਦੱਸ ਦਿਓ, ਤੁਹਾਨੂੰ ਬੈਠ ਕੇ ਬਾਣੀ ਸੁਣਾਇਆ ਕਰਾਂਗਾ। ਚੌਧਰੀ ਦੇ ਘਰ ਜਾ ਕੇ ਸਿੱਖ ਉਹਦੇ ਕੋਲ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ। ਚਾਰਿਓ ਮੈਂ ਕੱਲ ਪੰਗਤੀਆਂ ਪੜ੍ਹੀਆਂ ਸਨ ਕਿ ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਬਾਣੀ ਸੁਣਦਿਆਂ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਦਿਨ ਬਾ ਦਿਨ ਉਸ ਦੇ ਸਰੀਰ ਦੀ ਹਾਲਤ ਸੁਧਰਦੀ ਗਈ। ਬਾਣੀ ਸੁਣ ਸੁਣ ਕੇ ਉਹਦਾ ਸੰਗ੍ਰਹਿਣੀ ਦਾ ਰੋਗ ਹਟ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਉਸ ਚੌਧਰੀ ਦਾ ਰੋਗ ਹਟ ਗਿਆ, ਉਹਨੂੰ ਇੰਨਾ ਯਕੀਨ ਹੋ ਗਿਆ ਬਾਣੀ ਤੇ ਕਿ ਜਿਸ ਗੁਰੂ ਦੀ ਬਾਣੀ ਵਿੱਚ ਇੰਨੀ ਸ਼ਕਤੀ ਹੈ, ਗੁਰੂ ਨੂੰ ਤਾਂ ਮੈਂ ਵੇਖਿਆ ਹੀ ਨਹੀਂ, ਅਜੇ ਇਹ ਬਾਣੀ ਸੁਣੀ ਹੈ ਨਾ, ਬਾਣੀ ਨੇ ਮੇਰਾ ਰੋਗ ਕੱਟ ਦਿੱਤਾ ਹੈ, ਉਸ ਗੁਰੂ ਵਿੱਚ ਕਿੰਨੀ ਸ਼ਕਤੀ ਹੋਏਗੀ? ਉਸ ਸਿੱਖ ਨੂੰ ਕਹਿਣ ਲੱਗਾ, ਸਿਖਾ ਮੇਰੇ ਤੇ ਉਪਕਾਰ ਕਰ, ਮੈਂ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ। ਉਹ ਕਹਿਣ ਲੱਗਾ, ਚੌਧਰੀ ਸਾਹਿਬ ਜਦੋਂ ਤੁਸੀਂ ਸਿਖਾਓਗੇ ਚਲੇ ਚੱਲਾਂਗੇ। ਦਿਨ ਮਿਥ ਲਿਆ ਗਿਆ, ਉਹ ਗੁਰਸਿੱਖ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਪਹੁੰਚ ਗਿਆ। ਆ ਕੇ ਸਿੱਖ ਨੇ ਮੱਥਾ ਟੇਕਿਆ, ਚੌਧਰੀ ਨੇ ਵੀ ਚੜਾਵਾ ਲਿਆਂਦਾ ਸੀ, ਉਹ ਮੱਥਾ ਟੇਕਿਆ। ਗੁਰੂ ਸਾਹਿਬ ਨੂੰ ਸਿੱਖ ਨੇ ਦੱਸਿਆ, ਮਹਾਰਾਜ ਜੀ ਸੱਚੇ ਪਾਤਸ਼ਾਹ ਸਾਡੇ ਪਿੰਡ ਦਾ ਚੌਧਰੀ। ਗੁਰੂ ਸਾਹਿਬ ਕਹਿਣ ਲੱਗੇ, ਇਹਨੂੰ ਪਹਿਲਾਂ ਵੇਖਿਆ ਨਹੀਂ ਕਿਤੇ ਮੈਂ। ਕਹਿਣ ਲੱਗੇ, ਮਹਾਰਾਜ ਜੀ ਇਹ ਸਰਵਰ ਦਾ ਸਿੱਖ ਸੀ, ਸਰਵਰ ਦਾ ਸਿੱਖ ਹੈ, ਪਹਿਲੀ ਵਾਰ ਆਪ ਜੀ ਦੇ ਦਰਸ਼ਨਾਂ ਨੂੰ ਆਇਆ। ਅੱਜ ਸਮਾਂ ਬਦਲ ਗਿਆ। ਗੁਰੂ ਸਾਹਿਬ ਕਹਿੰਦੇ, ਭਾਈ ਸਿੱਖਾ ਤੂੰ ਹੈ ਸਰਵਰ ਦਾ ਸਿੱਖ, ਤੇ ਇਹ ਜਿਹੜਾ ਦਸਵੰਧ ਹੈ ਨਾ, ਇਹ ਤੇਰਾ ਅਸੀਂ ਲੈਣਾ ਨਹੀਂ, ਕਿਉਂਕਿ ਤੇਰੇ ਦਸਵੰਧ ਦਾ ਹੱਕਦਾਰ ਸਰਵਰ ਹੈ, ਅਸੀਂ ਤੇਰੇ ਦਸਵੰਧ ਦੇ ਹੱਕਦਾਰ ਨਹੀਂ। ਓਨੀ ਦੇਰ ਤੱਕ ਤੇਰਾ ਦਸਵੰਧ ਇਸ ਘਰ ਵਿੱਚ ਪ੍ਰਵਾਨ ਨਹੀਂ ਹੋਣਾ ਜਿੰਨੀ ਦੇਰ ਤੱਕ ਤੂੰ ਗੁਰੂ ਨਾਨਕ ਦਾ ਸਿੱਖ ਨਾ ਬਣ ਜਾਏ। ਇਹ ਦੱਸੋ, ਆਪ ਬਖਸ਼ਿਸ਼ ਕਰੋ, ਮੈਨੂੰ ਸਿੱਖ ਬਣਾ ਲਓ। ਗੁਰੂ ਸਾਹਿਬ ਕਹਿਣ ਲੱਗੇ, ਚੌਧਰੀ ਇਉਂ ਸਿੱਖੀ ਨਹੀਂ ਮਿਲਦੀ, ਸਿੱਖੀ ਲੈ ਕੇ ਕੀ ਕਰੇਗਾ, ਸਿੱਖੀ ਬੜੀ ਕਠਿਨ ਹੈ। ਜੇ ਸਿੱਖੀ ਲੈਣੀ ਹੈ ਜਾਂ ਲੰਗਰ ਸੇਵਾ ਕਰ, ਸਤ ਵਚਨ ਕਰ ਨਹੀਂ ਗਿਆ, ਲੰਗਰ ਵਿੱਚ ਚਲਿਆ ਗਿਆ। ਅੱਜ ਪਿਆਰਿਓ ਸਾਡੇ ਪਾਸ ਲੰਗਰ ਵਿੱਚ ਗੈਸ ਨੇ, ਕੁਕਿੰਗ ਗੈਸ ਹੈ। ਪਰ ਅੱਜ ਮੈਂ ਹੈਰਾਨ ਹੁੰਦਾ ਜਦੋਂ ਹਿੰਦੁਸਤਾਨ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਜਦੋਂ ਕੋਈ ਵੱਡੇ ਵੱਡੇ ਫੰਕਸ਼ਨ ਹੁੰਦੇ ਨੇ ਤੇ ਉਹਨਾਂ ਨੂੰ ਲਾਂਗਰੀ ਕਿਰਾਏ ਤੇ ਲਿਆਉਣੇ ਪੈਂਦੇ ਨੇ ਪੈਸੇ ਦੇ ਕੇ, ਪਰ ਉਹ ਗੁਰੂ ਦੀ ਸਿੱਖੀ ਲੈਣ ਲਈ ਪਿੰਡ ਦਾ ਚੌਧਰੀ ਲੰਗਰ ਵਿੱਚ ਜਾ ਕੇ ਸੇਵਾ ਕਰਨ ਲੱਗ ਪਿਆ। ਸੰਗਤ ਤੇ ਜੋੜੇ ਚੜਦਾ, ਸੰਗਤ ਦੇ ਜੂਠੇ ਬਰਤਨ ਮਾਂਜਦਾ, ਕੱਚੀਆਂ ਜਗ੍ਹਾ ਹੁੰਦੀਆਂ ਸਨ ਛਿੜਕਾ ਕਰਦਾ, ਸੰਗਤ ਦੇ ਛਕਣ ਲਈ ਪਾਣੀ ਭਰਦਾ, ਬਾਹਰੋਂ ਲੱਕੜੀਆਂ ਲੈ ਕੇ ਲੰਗਰ ਚ ਪਾਉਂਦਾ। ਬੜੀ ਕਠਿਨ ਮਿਹਨਤ ਘਾਲਣਾ ਕਰਦਾ ਕਿ ਮੈਨੂੰ ਸਿੱਖੀ ਮਿਲ ਜਾਏ ਤੇ ਲੰਗਰ ਚ ਪ੍ਰਸ਼ਾਦ ਛਕ ਲੈਂਦਾ, ਪਹੁੰਚ ਜਾਂਦਾ। ਉਹਦਾ ਨਾਮ ਕੀ ਹੈ? ਭਾਈ ਮੰਚ। ਤੇ ਸਿੱਖਾਂ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਉਹ ਜਿਹੜਾ ਨਵਾਂ ਸਿੱਖ ਆਇਆ ਨਾ ਭਾਈ ਮੰਝ, ਉਹ ਬੜੀ ਸੇਵਾ ਕਰਦਾ ਹੈ। ਗੁਰੂ ਦੇ ਵਚਨ ਸੁਣਿਓ, ਉਹ ਬੜੀ ਸੇਵਾ ਕਰਦਾ ਹੈ, ਦਿਨ ਰਾਤ ਟਿਕਦਾ ਨਹੀਂ, ਸੰਗਤ ਦੇ ਬਰਤਨ ਮਾਂਜਦਾ ਹੈ, ਚੁੱਲ ਝੋਕਦਾ ਹੈ, ਬਾਲਣ ਲਿਆਉਂਦਾ ਹੈ, ਛਿੜਕਾ ਕਰਦਾ ਹੈ, ਪਾਣੀ ਭਰਦਾ ਹੈ, ਜੋੜੇ ਚਾੜਦਾ ਹੈ, ਝਾੜੂ ਦਿੰਦਾ ਹੈ। ਸਤਿਗੁਰੂ ਇੰਨੀ ਅਣਥੱਕ ਸੇਵਾ ਕਰਦਾ ਹੈ ਕਿ ਅਸੀਂ ਲੋਕ ਕੋਈ ਨਹੀਂ ਕਰ ਸਕਦੇ। ਗੁਰੂ ਸਾਹਿਬ ਕਹਿੰਦੇ ਕਾਹਦੀ ਸੇਵਾ ਉਹਦੀ ਭਾਈ? ਗੁਰੂ ਸਿੱਖੀ ਦਿੰਦਾ ਸੀ ਤਾਂ ਪਰਖ ਕੇ, ਕਹਿੰਦੇ ਕਾਹਦੀ ਸੇਵਾ ਉਹਦੀ? ਉਹ ਜਿੰਨੇ ਸੇਵਾ ਕਰਦਾ ਉਹਨੇ ਗੁਰੂ ਕੇ ਲੰਗਰ ਚ ਪ੍ਰਸ਼ਾਦਾ ਛਕ ਲੈਂਦਾ, ਬਰਾਬਰ ਬਰਾਬਰ ਹੋ ਜਾਂਦਾ ਸਭ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ ਇਹ ਬਚਨ ਭਾਈ ਮੰਝ ਦੇ ਕੰਨਾਂ ਤੱਕ ਪਹੁੰਚ ਗਏ। ਸਿੱਖ ਆਪਸ ਵਿੱਚ ਦੀ ਗੱਲਾਂ ਕਰਦੇ ਸੁਣ ਲੈ ਕਿ ਗੁਰੂ ਸਾਹਿਬ ਨੇ ਇੰਨੀ ਸੇਵਾ ਤੇ ਨਹੀਂ ਰੀਝਿਆ। ਗੁਰੂ ਹੁਣ ਕਹਿ ਦਿੱਤਾ ਕਿ ਸੇਵਾ ਕਰਦਾ, ਲੰਗਰ ਪ੍ਰਸ਼ਾਦਾ ਛਕਦਾ, ਸਭ ਬਰਾਬਰ ਹੈ। ਅੱਜ ਦਾ ਸਿੱਖ ਹੁੰਦਾ ਦੌੜ ਜਾਂਦਾ, ਅੱਜ ਤਾਂ ਗੁਰਦੁਆਰੇ ਆਇਆ ਨੂੰ ਕੋਈ ਚਾਹ ਨਾ ਪੁੱਛੇ, ਕਹਿੰਦੇ ਸਾਨੂੰ ਚਾਹ ਨੀ ਪੁੱਛੀ, ਅਸੀਂ ਮੁੜ ਕੇ ਆਉਂਦੇ ਹੀ ਨਹੀਂ। ਪਰ ਉਹ ਤਾਂ ਸਿੱਖੀ ਦਾ ਖਾਸ ਮੰਦ ਹੈ ਯਾਰੇ। ਉਹ ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ, ਇੱਥੇ ਵੱਡਿਆਂ ਨੂੰ ਕੁਛ ਨਹੀਂ ਮਿਲਦਾ, ਉੱਚੇ ਤਾਂ ਖਾਲੀ ਰਹਿ ਜਾਂਦੇ ਨੇ, ਪਹਾੜ ਉੱਚੇ ਨੇ ਨਾ। ਤੇ ਕਦੇ ਸੋਚਿਆ ਕਰੋ, ਬਰਸਾਤ ਪਹਾੜਾਂ ਤੇ ਹੁੰਦੀ ਹੈ ਪਰ ਪਾਣੀ ਤਾਂ ਪਹਾੜਾਂ ਤੇ ਨਹੀਂ ਰੁਕਦਾ ਨਾ। ਉੱਥੇ ਬਰਸਾਤ ਹੁੰਦੀ ਪਾਣੀ ਥੱਲੇ ਆ ਜਾਂਦਾ, ਰੁਕਦਾ ਕਿੱਥੇ? ਜਿੱਥੇ ਨੀਵੇਂ ਜਗ੍ਹਾ ਨੇ, ਨੀਵੀਆਂ ਜਗ੍ਹਾ, ਉਹਨਾਂ ਜਗ੍ਹਾ ਤੇ ਆ ਕੇ ਪਾਣੀ ਰੁਕ ਜਾਂਦਾ। ਜਦੋਂ ਭਾਈ ਮੰਝ ਦੇ ਕੰਨਾਂ ਵਿੱਚ ਬਚਨ ਪਏ ਕਿ ਮੇਰਾ ਗੁਰੂ ਅਜੇ ਮੇਰੀ ਸੇਵਾ ਤੇ ਪ੍ਰਸੰਨ ਨਹੀਂ ਤੇ ਮੈਨੂੰ ਸਿੱਖੀ ਨਹੀਂ ਮਿਲੇਗੀ, ਭਾਈ ਮੰਝ ਨੇ ਫਿਰ ਕੀ ਕੀਤਾ? ਸੇਵਾ ਨਹੀਂ ਛੱਡੀ, ਸੇਵਾ ਓਨੀ ਕਰਦਾ। ਹੁਣ ਲੰਗਰ ਨਹੀਂ ਸਕਦਾ, ਲੰਗਰ ਦੇ ਜੂਠੇ ਬਰਤਨ, ਇੱਕ ਬਰਤਨ ਥੱਲੇ ਰੱਖ ਲੈਂਦਾ, ਕਿਸੇ ਥਾਲ ਚੋਂ ਸਬਜ਼ੀ ਦਾ ਭੋਰਾ ਨਿਕਲ ਆਇਆ ਉਹ ਪਾ ਲਿਆ, ਕਿਸੇ ਚੋਂ ਪ੍ਰਸ਼ਾਦੇ ਦਾ ਟੁਕੜਾ ਨਿਕਲ ਆਇਆ ਉਹ ਪਾ ਲਿਆ, ਕਿਸੇ ਚੋਂ ਦੋ ਚੌਲਾਂ ਦੇ ਦਾਣੇ ਨਿਕਲ ਆਏ ਉਹ ਪਾ ਲਏ, ਬਰਤਨਾਂ ਦਾ ਧੋਣ ਇਕੱਠਾ ਕਰਦਾ, ਪਾਣੀ ਪਾਉਂਦਾ ਪੀ ਲੈਂਦਾ, ਬਰਤਨਾਂ ਦਾ ਧੋਣ ਪੀ ਲੈਂਦਾ, ਪਰ ਸੇਵਾ ਕਰਦਾ ਹੈ ਉਹਨੇ, ਸੇਵਾ ਨਹੀਂ ਛੱਡੀ, ਕਿਉਂਕਿ ਸਿੱਖੀ ਲੈਣ ਦਾ ਖਾਸ ਮੰਦ ਹੈ। ਅੱਜ ਫਿਰ ਸਿੱਖਾਂ ਚਰਚਾ ਕੀਤੀ, ਸਤਿਗੁਰੂ ਹੱਦ ਹੋ ਗਈ। ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕੀ? ਮਹਾਰਾਜ ਭਾਈ ਮੰਝ ਬਹੁਤ ਸੇਵਾ ਕਰਦਾ, ਨਾਲ ਹੀ ਕਹਿੰਦੇ ਲੰਗਰ ਚੋਂ ਕੁਝ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਕੀ ਖਾਂਦਾ? ਮਹਾਰਾਜ ਉਹ ਬਰਤਨਾਂ ਦਾ ਧੋਣ ਪੀ ਲੈਂਦਾ, ਇਤਿਹਾਸ ਲਿਖਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਭਾਈ ਭਾਈ ਮੰਝ ਨੇ ਕੁੱਤਿਆਂ ਦਾ ਅਰਗ ਮਾਰ ਦਿੱਤਾ। ਅੱਗੇ ਉਹ ਧੋਣ ਕੁੱਤੇ ਪੀਂਦੇ ਸਨ, ਉਹ ਰੱਜਦੇ ਸਨ, ਹੁਣ ਭਾਈ ਮੰਝ ਪੀ ਲੈਂਦਾ ਤੇ ਕੁੱਤੇ ਭੁੱਖੇ ਰਹਿ ਜਾਂਦੇ, ਉਹਨੇ ਕੁੱਤਿਆਂ ਦਾ ਅਰਗ ਮਾਰ ਦਿੱਤਾ। ਭਾਈ ਮੰਝ ਦੇ ਕੰਨਾਂ ਤੱਕ ਗੁਰੂ ਦੇ ਇਹ ਬਚਨ ਵੀ ਪਹੁੰਚ ਗਏ, ਅਜੇ ਵੀ ਮੇਰਾ ਗੁਰੂ ਮੇਰੀ ਸੇਵਾ ਤੇ ਪ੍ਰਸੰਨ ਨਹੀਂ, ਮੈਂ ਸਿੱਖੀ ਲੈਣੀ ਹੈ, ਸੇਵਾ ਕਰਕੇ ਲਵਾਂਗਾ, ਕਿਉਂਕਿ ਗੁਰੂ ਨੇ ਕਿਹਾ ਸੇਵਾ ਕਰ। ਅੱਜ ਸਤਿਗੁਰੂ ਪਾਤਸ਼ਾਹ ਘੁੰਮਦੇ ਕਮਾਉਂਦੇ ਲੰਗਰ ਚਰਨ ਪਾਏ ਨੇ ਆਪ ਜੀ ਨੇ, ਭਾਈ ਮੰਝ ਗੜਗੜਾਇਆ, ਮੱਥਾ ਟੇਕਿਆ, ਸਤਿਗੁਰੂ ਮੇਰੇ ਤੇ ਬਖਸ਼ ਕਰਕੇ ਮੈਨੂੰ ਸਿੱਖੀ ਦੇ ਦਿਓ। ਗੁਰੂ ਸਾਹਿਬ ਨੇ ਫਿਰ ਉਹੀ ਬਚਨ ਕਹੇ ਨੇ ਭਾਈ ਮੰਝ ਸਾਡੀ ਸਿੱਖੀ ਗਰੀਬੀ ਦਾ ਨਾਮ ਹੈ, ਇੱਕ ਬਣ ਕੇ ਕੀ ਕਰੇਗਾ, ਹੁਣ ਤੂੰ ਪਿੰਡ ਦਾ ਚੌਧਰੀ ਹੈ ਤੇ ਜੇ ਤੂੰ ਸਿੱਖੀ ਲੈਣੀ ਹੈ ਤੂੰ ਗਰੀਬ ਹੋ ਜਾਏਗਾ, ਤੇਰੇ ਕੋਲੋਂ ਪਿੰਡ ਦੇ ਲੋਕ ਚੌਧਰ ਖੋ ਲੈਣਗੇ। ਕਹਿਣ ਲੱਗਾ ਮਹਾਰਾਜ ਸਿੱਖੀ ਚਾਹੀਦੀ ਹੈ, ਚੌਧਰ ਨਹੀਂ ਚਾਹੀਦੀ। ਆਪਣਾ ਕਹਿਣ ਲੱਗੇ ਜਾ ਫਿਰ ਪਿੰਡ ਚਲਿਆ ਜਾ, ਤੇ ਜਿਹੜਾ ਤੇਰੇ ਘਰ ਵਿੱਚ ਸਰਵਰ ਦਾ ਮੱਠ ਹੈ ਨਾ ਉਹਨੂੰ ਟਾਏ, ਉਹ ਮੱਠ ਟਾ ਦੇ ਤੇ ਤੈਨੂੰ ਬੁਲਾ ਕੇ ਸਿੱਖੀ ਦੇਵਾਂਗੇ। ਸਤਿਗੁਰੂ ਪਾਤਸ਼ਾਹ ਦਾ ਬਚਨ ਮੰਨ ਕੇ ਨਗਰ ਵਿੱਚ ਚਲਿਆ ਗਿਆ, ਜਾ ਕੇ ਕਹੀ ਚੁੱਕੀ ਤੇ ਸਰਵਰ ਦਾ ਮੱਠ ਟਾ ਦਿੱਤਾ। ਜਦੋਂ ਮੱਠ ਟਾਇਆ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਭਾਈ ਮੰਝ ਪਾਗਲ ਹੋ ਗਿਆ, ਇੱਕ ਐਸੀ ਜਗ੍ਹਾ ਤੇ ਜਾ ਕੇ ਆਇਆ ਇਹਨੂੰ ਮਾਰ ਵੱਗ ਗਈ ਸਰਵਰ ਦੀ, ਇਹਨੇ ਸਰਵਰ ਦਾ ਘਰ ਢਾ ਦਿੱਤਾ, ਉਹਦਾ ਮੱਠ ਢਾ ਦਿੱਤਾ। ਪਿੰਡ ਦੇ ਲੋਕਾਂ ਇਕੱਠੇ ਹੋਏ, ਇਕੱਠੇ ਹੋ ਕੇ ਚੌਧਰ ਖੋਹ ਲਈ, ਭਾਂਡਾ ਤਿਆਗ ਦਿੱਤਾ, ਕਿਸੇ ਨੇ ਇਹਦੇ ਨਾਲ ਵਰਤ ਵਰਤਾਰਾ ਨਹੀਂ ਕਰਨਾ। ਪਿੰਡ ਦੇ ਲੋਕਾਂ ਕਹਿ ਦਿੱਤਾ ਇਹਦੀ ਜ਼ਮੀਨ ਤੇ ਕਾਬਜ ਹੋ ਜਾਓ, ਇਹਨੂੰ ਪਿੰਡ ਚੋਂ ਕੱਢ ਦਿਓ, ਪਿੰਡ ਚੋਂ ਕੱਢ ਦਿੱਤਾ, ਜ਼ਮੀਨ ਤੇ ਕਾਬਜ ਹੋ ਗਏ। ਮੈਂ ਆਪ ਜੀ ਨੂੰ ਸੁਣਾ ਰਿਹਾ ਕਿ ਲੋਕਾਂ ਦੀ ਲਾਜ ਵਿੱਚ ਨਾ ਜੀਓ, ਲੋਕ ਤਾਂ ਬਹੁਤ ਕੁਝ ਕਰਦੇ। ਭਾਈ ਮੰਝ ਦੂਰ ਕਿਸੇ ਨਗਰ ਵਿੱਚ ਜਾ ਕੇ ਵੱਸ ਗਿਆ, ਕੋਲ ਕੁਝ ਨਹੀਂ ਪਰਿਵਾਰ ਹੈ, ਤੇ ਆਪ ਕੀ ਕਰਦਾ, ਘਾਹ ਖੋਦਦਾ, ਘਾਹ ਖੋਦ ਕੇ ਬਾਜ਼ਾਰ 'ਚ ਵੇਚਦਾ, ਗੁਜ਼ਾਰਾ ਕਰ ਲੈਂਦਾ। ਗੁਰੂ ਨੇ ਬਚਨ ਕੀਤਾ ਤੈਨੂੰ ਸੱਦ ਕੇ ਸਿੱਖੀ ਦਿਆਂਗਾ। ਅੱਜ ਇੱਕ ਗੁਰੂ ਦਾ ਸਿੱਖ ਆਇਆ, ਗੁਰੂ ਨੇ ਭੇਜਿਆ ਜਾ, ਇੱਕ ਭਾਈ ਮੰਝ ਨਾਮ ਕਰਕੇ ਫਲਾਣੇ ਥਾਂ ਤੇ ਸਿੱਖ ਰਹਿੰਦਾ, ਉਹਨੂੰ ਮਿਲੀ, ਇਹ ਸਾਡਾ ਹੁਕਮਨਾਮਾ ਦੇ ਦੇਈ, ਅੱਗੋਂ ਉਹ ਆਪੇ ਅਮਲ ਕਰੇਗਾ। ਸਿੱਖ ਚਿੱਠੀ ਲੈ ਕੇ ਆਇਆ ਭਾਈ ਮੰਝ ਪਾਸ, ਤੇ ਭਾਈ ਮੰਝ ਨੂੰ ਸਤਿਗੁਰੂ ਨੇ ਕੀ ਲਿਖਿਆ, ਭਾਈ ਮੰਝ ਸਰੋਵਰ ਦੀ ਕਾਰ ਸੇਵਾ ਚੱਲਦੀ ਹੈ, ਹਰਿਮੰਦਰ ਬਣਾਉਣਾ ਹੈ, ਤੇਰੇ ਪਾਸ ਸਿੱਖ ਨੂੰ ਭੇਜ ਰਹੇ ਹਾਂ, ਇਹਨੂੰ 25 ਦਮੜੇ ਦੇ ਦੇਈ। ਉਹਨੇ ਦਿਨੀ ਸੋਨੇ ਦੇ ਸਿੱਕੇ ਚੱਲਦੇ ਸਨ, ਇਹਨੂੰ 25 ਦਮੜੇ ਦੇ ਦੇਈ। ਹੁਣ ਘਰਵਾਲੀ ਨਾਲ ਵਿਚਾਰ ਕੀਤਾ, ਘਰੇ ਕੁਝ ਹੈ ਨਹੀਂ, ਕਹਿਣ ਲੱਗਾ ਇੱਕ ਗੱਲ ਖਿਆਲ ਕਰੀ, ਮੈਂ ਉੱਥੇ ਰਹਿ ਕੇ ਆਇਆ, ਉੱਥੇ ਮਾਇਆ ਦੇ ਦਰਿਆ ਵਗਦੇ, ਜੇ ਅਸੀਂ ਮਾਇਆ ਨਾ ਦੇ ਸਕੇ ਸਾਨੂੰ ਸਿੱਖੀ ਨਹੀਂ ਮਿਲੇਗੀ। ਭਾਗਾਂ ਵਾਲੀਏ ਕੋਈ ਉਪਰਾਲਾ ਕਰ ਕਿ ਸਾਨੂੰ ਸਿੱਖੀ ਮਿਲ ਜਾਏ, ਬੈਠ ਕੇ ਸੋਚੀਏ। ਘਰਵਾਲੀ ਨੇ ਕਿਹਾ ਮੈਨੂੰ ਨੌਕਰੀ ਦਵਾ ਦਿਓ ਕਿਸੇ ਦੇ ਘਰ, ਮੈਂ ਉਹਦੇ ਭਾਂਡੇ ਮਾਂਜ ਕੇ ਪੈਸੇ ਪੂਰੇ ਕਰ ਦਿਆਂਗੀ, ਤੁਸੀਂ ਸਿੱਖ ਨੂੰ ਲੈ ਕੇ ਪੈਸੇ ਦੇ ਦਿਓ। ਇਤਿਹਾਸ ਕਹਿੰਦਾ ਘਰਵਾਲੀ ਨੂੰ ਨੌਕਰੀ ਦਵਾਈ, ਨੌਕਰੀ ਤੋਂ 25 ਰੁਪਏ ਲੈ ਕੇ ਉਹ ਸਿੱਖ ਨੂੰ ਦੇ ਦਿੱਤੇ। ਸਿੱਖ 25 ਦਮੜੇ ਲੈ ਕੇ ਗੁਰੂ ਸਾਹਿਬ ਦੇ ਪਾਸ ਆ ਗਿਆ, ਸਮਾਂ ਫਿਰ ਲੰਘਦਾ ਗਿਆ। ਗੁਰੂ ਨੇ ਫਿਰ ਇੱਕ ਸਿੱਖ ਨੂੰ ਭੇਜਿਆ ਜਾ, ਹੁਣ ਭਾਈ ਮੰਝ ਕੋਲ ਜਾਣਾ, ਤੇ 25 ਦਮੜੇ ਪਹਿਲਾਂ ਲੈਣੇ ਨੇ, ਫਿਰ ਚਿੱਠੀ ਦੇਣੀ ਹੈ। ਜਿਸ ਦੇ ਘਰ ਰੋਟੀ ਨਹੀਂ ਪੱਕਦੀ, ਜਿਹੜਾ ਖਾ ਖੋਦ ਕੇ ਗੁਜ਼ਾਰਾ ਕਰਦਾ, ਉਹ 25 ਦਮੜੇ ਕਿੱਥੋਂ ਦੇਗਾ? ਯਾਦ ਰੱਖਿਓ, ਸਿੱਖੀ ਦੀ ਪਰਖ ਹੋ ਰਹੀ, ਪਰਖ। ਅੱਜ ਸਾਡੇ ਪਾਸ ਕੋਈ ਗੁਰੂ ਘਰ ਲਈ ਲੈਣ ਜਾਏ ਨਾ, ਤੇ ਜੇ 10,000 ਦੇਣ ਜੋਗਾ ਤੇ 50 ਦਾ ਨੋਟ ਕਰ ਲੈਂਦਾ, ਅਸੀਂ ਬਸ ਇੰਨੇ ਹੀ ਸਰਦੇ ਬੰਦੇ ਜੀ, ਇਹ ਨਹੀਂ ਸੋਚਦਾ ਮੈਂ ਜਿੱਤਾ ਗੁਰੂ ਦਾ ਖਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਮੈਂ ਖਾਂਦਾ ਹਾਂ, ਔਰ ਗੁਰੂ ਦੇ ਘਰ ਲਈ ਗੁਰੂ ਕੇ ਸਿੱਖ ਮੇਰੇ ਕੋਲ ਮੰਗਣ ਲਈ ਆਏ, ਤੇ ਮੈਂ ਕਹਿੰਦਾ ਮੇਰੇ ਕੋਲ ਇੰਨੇ ਹੀ ਸਰਦੇ। ਯਾਦ ਰੱਖਿਆ ਕਰੋ, ਏਕ ਵੀ ਨਾ ਦੇ 10 ਵੀ ਹਿਰਲੇ ਤੋ ਮੂੜਾ ਕਹ ਕਹਾਂ ਕਰੇ, ਜਿਸ ਠਾਕਰ ਸੁਨਾਹੀ ਤਾਰਾ ਤਾਂ ਕੋ ਕੀਜਾ ਸਭ ਨਮਸਕਾਰ। ਸਿੱਖ ਨੂੰ ਭੇਜ ਦਿੱਤਾ ਜਾ 25 ਮੋਹਰਾਂ ਲੈ ਕੇ, ਫਿਰ ਚਿੱਠੀ ਦੇਣੀ, 25 ਦਮੜੇ ਲੈਣ ਫਿਰ ਚਿੱਠੀ ਦੇਣੀ। ਚਿੱਠੀ ਲੈ ਕੇ ਸਿੱਖ ਆ ਗਿਆ। ਗੁਰੂ ਪਿਆਰਿਓ, ਕਹਿੰਦਾ ਭਾਈ ਸਾਹਿਬ ਜੀ, ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ, ਨਾਲ ਇੱਕ ਹੁਕਮ ਕੀਤਾ ਹੈ ਕਿ ਮੈਂ ਆਪ ਜੀ ਤੋਂ ਗੁਰੂ ਘਰ ਦੀ ਸੇਵਾ ਲਈ 25 ਦਮੜੇ ਪਹਿਲਾਂ ਲਵਾਂ ਤੇ ਮੁੜ ਕੇ ਇਹ ਚਿੱਠੀ ਤੁਹਾਨੂੰ ਹੁਕਮਨਾਮਾ ਦੇਵਾਂ। ਫਿਰ ਘਰ ਵਿੱਚ ਸਲਾਹ ਹੋਈ, ਨੌਜਵਾਨ ਬੱਚੀ ਹੈ ਘਰ ਵਿੱਚ, ਬੱਚੀ ਨੂੰ ਨੌਕਰੀ ਦਵਾ ਕੇ 25 ਦਮੜੇ ਪ੍ਰਾਪਤ ਕੀਤੇ ਤੇ ਉਹ ਦਮੜੇ ਸਿੱਖ ਨੂੰ ਦੇ ਕੇ ਚਿੱਠੀ ਲੈ ਲਈ। ਚਿੱਠੀ ਲੈ ਕੇ ਜਦੋਂ ਪੜ੍ਹੀ ਤੇ ਗੁਰੂ ਸਾਹਿਬ ਨੇ ਲਿਖੇ, ਭਾਈ ਮੰਝ, ਜਿਹੜਾ ਵੀ ਕੰਮ ਕਰਦਾ ਉਹ ਵਿੱਚੇ ਛੱਡ ਕੇ ਸਾਡੇ ਪਾਸ ਪਹੁੰਚ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਵਾਲੀ ਨੂੰ ਕਹਿਣ ਲੱਗਿਆ, ਪਰਖ ਦੀ ਘੜੀ ਹੈ, ਬਹੁਤ ਵੱਡਾ ਪਰਚਾ ਸਾਡੇ ਤੇ ਪਿਆ ਹੈ, ਗੁਰੂ ਹੀ ਕਿਰਪਾ ਕਰਕੇ ਸਾਨੂੰ ਪਾਸ ਕਰੇ ਤਾਂ ਅਸੀਂ ਹੋ ਸਕਦੇ। ਮੈਂ ਗੁਰੂ ਨੇ ਸੱਦਾ ਭੇਜਿਆ, ਮੈਂ ਜਾ ਰਿਹਾ, ਗੁਰੂ ਜਦੋਂ ਬਖਸ਼ਿਸ਼ ਕਰੇਗਾ ਫਿਰ ਆਵਾਂਗਾ, ਸ਼ਾਇਦ ਗੁਰੂ ਸਾਡੇ ਸਰੀਰ ਕੇ ਸਿੱਖੀ ਦੇ ਦੇਵੇ। ਸਿੱਖ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਗੁਰੂ ਨੇ ਤੱਕਿਆ, ਭਾਈ ਮੰਨ ਜਾ ਰਿਹਾ ਹੈ, ਗੁਰੂ ਪਿਆਰਿਓ, ਜਿੱਥੇ ਸਤਿਗੁਰੂ ਸਿੱਖ ਦੇ ਬੰਧਨ ਕੱਟਦਾ ਹੈ ਉੱਥੇ ਸਤਿਗੁਰੂ ਸਿੱਖ ਦਾ ਹੰਕਾਰ ਵੀ ਤੋੜਦਾ ਹੈ, ਰਹਿਣ ਨਹੀਂ ਦਿੰਦਾ। ਕਿਤੇ ਮੇਰਾ ਸਿੱਖ ਆ ਰਿਹਾ, ਇਹਨੂੰ ਹੰਕਾਰ ਨਾ ਹੋ ਜਾਏ, ਜਿਵੇਂ ਭਾਈ ਜੋਗੇ ਦਾ ਵੀ ਤੋੜਿਆ ਸੀ ਨਾ। ਭਾਈ ਮੰਝ ਆਇਆ, ਗੁਰੂ ਨੂੰ ਨਮਸਕਾਰ ਕੀਤੀ, ਗੁਰੂ ਨੇ ਨਹੀਂ ਪੁੱਛਿਆ ਕੌਣ ਹੈ, ਕਿੱਥੋਂ ਆਇਆ, ਤੇਰੇ ਘਰ ਦੀ ਹਾਲਤ ਕੀ ਹੈ, ਕਿਉਂਕਿ ਗੁਰੂ ਤਾਂ ਵੇਲਣੇ ਚੋਂ ਲੰਘਾਏਗਾ ਪਹਿਲਾਂ ਫਿਰ ਦੇਗਾ, ਐਵੇਂ ਨਹੀਂ ਦਿੰਦਾ। ਗੁਰੂ ਨੇ ਨਹੀਂ ਪੁੱਛਿਆ, ਕੰਡ ਕਰ ਲਈ, ਮੱਥਾ ਟੇਕਿਆ। ਭਾਈ ਮੰਝ ਨੇ ਗਿਲਾ ਨਹੀਂ ਕੀਤਾ ਕਿ ਮੈਨੂੰ ਪੁੱਛਿਆ ਨਹੀਂ, ਮੈਂ ਇੰਨਾ ਕੁਝ ਕਰਿਆ ਤੇ ਮੈਨੂੰ ਗੁਰੂ ਨੇ ਫਿਰ ਬਾਤ ਨਹੀਂ ਪੁੱਛੀ। ਭਾਈ ਮੰਝ ਚੁੱਪ ਕਰਕੇ ਜਾ ਕੇ ਲੰਗਰ ਵਿੱਚ ਆਪਣੇ ਕੱਪੜਾ ਲੱਤਾ ਰੱਖਿਆ ਤੇ ਫਿਰ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ। ਹੁਣ ਸੇਵਾ ਦਾ ਢੰਗ ਬਦਲ ਲਿਆ ਹੈ, ਕਿਉਂਕਿ ਗੁਰੂ ਰੀਝਿਆ ਨਹੀਂ, ਗੁਰੂ ਧੋਣ ਪੀਣ ਤੇ ਵੀ ਰੀਝਿਆ ਨਹੀਂ, ਹੁਣ ਕੀ ਕਰਦਾ, ਓਨੀ ਸੇਵਾ ਕਰਦਾ। ਪਹਿਲਾਂ ਲੱਕੜਾਂ ਦੀ ਇੱਕ ਫਰੀ ਲਿਆਉਂਦਾ ਸੀ, ਹੁਣ 2 ਪੰਡਾਂ ਲੱਕੜਾਂ ਦੀ ਲੈ ਕੇ ਆਉਂਦਾ, ਇੱਕ ਗੁਰੂ ਕੇ ਲੰਗਰ ਵਿੱਚ ਪਾ ਦਿੰਦਾ, ਇੱਕ ਬਾਜ਼ਾਰ ਵਿੱਚ ਵੇਚ ਦਿੰਦਾ। ਜਿਹੜੀ ਬਾਜ਼ਾਰ 'ਚ ਵੇਚਦਾ ਉਹਦਾ ਰਾਸ਼ਨ ਲਿਆ ਕੇ ਆਪ ਪਕਾ ਕੇ ਭੋਜਨ ਤਿਆਰ ਕਰਕੇ ਛਕ ਲੈਂਦਾ, ਗੁਰੂ ਕੇ ਲੰਗਰ 'ਚ ਨਹੀਂ ਛਕਦਾ, ਆਪ ਬਣਾ ਕੇ ਛਕਦਾ ਹੈ। ਯਾਦ ਰੱਖਿਓ, ਬਾਣੀ ਵਿੱਚ ਐਸੇ ਬਚਨ ਆਉਂਦੇ ਨੇ, ਸੁਨਿਆਰ ਨੇ ਸੋਨੇ ਨੂੰ ਸ਼ੁੱਧ ਕਰਨਾ ਹੁੰਦਾ, 12 ਵਾਰ ਸੋਨੇ ਨੂੰ ਕੁਠਾਲੀ ਵਿੱਚ ਪਾਉਂਦਾ, ਕੁਠਾਲੀ ਵਿੱਚ ਪਾ ਕੇ ਉਹਦੇ ਤੇ ਸੁਹਾਗਾ ਧੂੜ ਕੇ ਉਹਨੂੰ ਢਾਲ ਕੇ ਪਾਣੀ ਬਣਾ ਦਿੰਦਾ, ਫਿਰ ਉਹਦੀ ਇੱਕ ਰੇਣੀ ਬਣਾਉਂਦਾ, ਇੱਕ ਗਲੀ ਬਣਾ ਲੈਂਦਾ ਸੋਨੇ ਦੀ। ਉਹ ਰੇਣੀ ਬਣਾ ਕੇ 12 ਵਾਰ ਢਾਲ ਕੇ ਵੀ ਸੁਨਿਆਰ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਸ਼ੁੱਧ ਹੋ ਗਿਆ ਕਿ ਨਹੀਂ ਹੋ ਗਿਆ। ਉਹ ਆਪਣੀਆਂ ਅੱਖਾਂ ਨਾਲ ਵੇਖਦਾ ਫਿਰ ਵੀ ਇਤਬਾਰ ਨਹੀਂ, ਫਿਰ ਕਸਵੱਟੀ ਚੁੱਕਦਾ ਤੇ ਉਹਦੇ ਤੇ ਪਰਖਦਾ ਉਹਨੂੰ ਕਿ ਸ਼ੁੱਧ ਹੋ ਗਿਆ। ਬਾਣੀ ਨੇ ਬਚਨ ਕਹਿ ਕਿ ਬਾਰਹ ਕੰਚਨ ਸ਼ੁੱਧ ਕਰਾਇਆ, ਨਗਰ ਸਰਾਫ ਵਨੀਸ ਚੜਾਇਆ, ਪਰਖ ਖਜ਼ਾਨੇ ਪਾਇਆ ਸਰਾਫੀ, ਫਿਰ ਨਾਹੀ ਤਾਈ ਜਾਹੇ। ਜਦੋਂ ਸੁਨਿਆਰ ਦੀ ਨਿਗਾਹ ਵਿੱਚ, ਜਦੋਂ ਸੁਨਿਆਰ ਦੀ ਕਸਵੱਟੀ ਤੇ ਬਾਰਾਂ ਵਾਰ ਤਪਾਇਆ ਹੋਇਆ ਢਾਲਿਆ ਹੋਇਆ ਸੋਨਾ ਪੂਰਾ ਉਤਰਦਾ ਤੇ ਉਹ ਸਰਾਫ ਫਿਰ ਉਹਨੂੰ ਚੁੱਕ ਕੇ ਆਪਣੇ ਖਜ਼ਾਨੇ ਚ ਰੱਖ ਲੈਂਦਾ, ਉਹਨੂੰ ਇਹ ਹੁੰਦਾ ਵੀ ਇਹ ਸੋਨਾ ਸ਼ੁੱਧ ਹੈ, ਫਿਰ ਉਹਨੂੰ ਦੁਬਾਰਾ ਤਾ ਨਹੀਂ ਦਿੰਦਾ। ਹੁਣ ਅੱਜ ਭਾਈ ਮੰਝ ਸਾਰੇ ਜਗ੍ਹਾ ਤੋਂ ਲੰਘ ਗਿਆ ਹੈ, ਗੁਰੂ ਅੱਗੇ ਅਰਦਾਸਾਂ ਕਰਕੇ ਗੁਰੂ ਦੀ ਕਿਰਪਾ ਨਾਲ ਲੰਘਿਆ। ਅੱਜ ਘਟਨਾ ਕੀ ਘਟੀ? ਬਾਣੀ ਚ ਬਚਨ ਆਉਂਦੇ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਟ ਭਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਅੱਜ ਐਸੀ ਘਟਨਾ ਘਟੀ, ਪੁਰਾਣਾ ਸਮਾਂ ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਓ, ਜਿਨ੍ਹਾਂ ਨੇ ਉਸ ਸਮੇਂ ਦੀਆਂ ਹਨੇਰੀਆਂ ਵੇਖੀਆਂ, ਔਰ ਉਹ ਤੋਂ 200 ਸਾਲ ਜਦੋਂ ਹੋਰ ਪਿੱਛੇ ਜਾਵਾਂਗੇ, ਅੱਜ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਬੱਸੇ ਨੂੰ ਵੀ 400 ਸਾਲ ਹੋ ਗਿਆ। ਜਦੋਂ 400 ਸਾਲ ਪਿੱਛੇ ਚਲੇ ਜਾਓਗੇ, ਹਨੇਰੀਆਂ ਝੱਖੜ ਤੂਫਾਨ ਕੈਸੇ ਸਨ, ਭਾਈ ਮੰਝ ਦੇ ਸਿਰ ਤੇ ਲੱਕੜੀਆਂ ਨੇ, ਸ਼ਾਮਾਂ ਦਾ ਸਮਾਂ ਹੈ, ਹਨੇਰੀ ਉੱਠੀ ਹੈ, ਜਿਹਨੂੰ ਪੁਰਾਣੇ ਸਮੇਂ ਚ ਕਾਲੀ ਬੋਲੀ ਹਨੇਰੀ ਕਹਿੰਦੇ ਸੀ, ਜਦੋਂ ਆਉਂਦੀ ਸੀ ਦਿਨ ਨੂੰ ਰਾਤ ਪੈ ਜਾਂਦੀ। ਉਸ ਹਨੇਰੀ ਨੇ ਕੀ ਕੀਤਾ, ਭਾਈ ਮੰਝ ਦੇ ਪਾਸ ਲੱਕੜਾਂ ਨੇ, ਲੱਕੜੀਆਂ ਨੂੰ ਹੱਥ ਪਾਏ, ਲੱਕੜੀਆਂ ਨਾਲੋਂ ਹੱਥ ਨਹੀਂ ਛੱਡੇ ਤੇ ਸਮੇਤ ਲੱਕੜੀਆਂ ਚੁੱਕ ਕੇ ਇੱਕ ਰਸਤੇ ਦੇ ਕੰਢੇ ਤੇ ਖੂਹਾ ਖੂਹ ਛੁੱਟ ਦਿੱਤਾ। ਬਾਣੀ ਦੇ ਬਚਨ ਨੇ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੈ, ਤਿਸ ਸੇਵਕ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ। ਉਧਰ ਭਾਈ ਮੰਝ ਖੂਚ ਗਿਰ ਗਿਆ, ਇਧਰ ਗੁਰੂ ਅਰਜਨ ਦੇਵ ਸਾਹਿਬ ਸਿੰਘਾਸਨ ਤੋਂ ਉੱਠ ਖੜੇ ਤੇ, ਸਿੱਖੋ ਭੱਜੋ ਆਓ ਮੇਰੇ ਪਿੱਛੇ ਲੱਜਾਂ ਲਾਓ। ਸਿੱਖ ਵੀ ਭੱਜੇ, ਗੁਰੂ ਵੀ ਦੌੜਿਆ, ਜਾ ਕੇ ਖੂਹ ਤੇ ਖੜਾ ਹੋ ਗਿਆ, ਭਾਈ ਮੰਝ ਅਸੀਂ ਆ ਗਏ। ਭਾਈ ਮੰਝ ਤੂੰ ਠੀਕ ਹੈ ਨਾ? ਸਤਿਗੁਰੂ ਆਪ ਜੀ ਦੀ ਕਿਰਪਾ ਹੈ, ਖੂਹ ਦੇ ਵਿੱਚ ਥੱਲੇ ਜਾਲ ਹੈ, ਮੈਂ ਡੁੱਬਿਆ ਨਹੀਂ, ਮੈਂ ਠੀਕ ਹਾਂ, ਆਪ ਜੀ ਦੀ ਬੜੀ ਕਿਰਪਾ। ਭਾਈ ਮੰਝ ਅਸੀਂ ਰਸਤਾ ਸੁੱਟਦੇ ਹਾਂ, ਬਾਹਰ ਆ ਜਾ। ਹੱਥ ਜੋੜੇ ਭਾਈ ਮੰਝ ਨੇ, ਜੋਦੜੀ ਕੀਤੀ, ਸਤਿਗੁਰੂ ਬਰਸਾਤ ਲੱਗਣ ਵਾਲੀ ਹੈ, ਜੇ ਮੈਂ ਲੱਕੜੀਆਂ ਸੁੱਟਦਾ ਗਿੱਲੀਆਂ ਹੋ ਜਾਣਗੀਆਂ, ਆਪ ਇਹ ਬਖਸ਼ਿਸ਼ ਕਰੋ, ਪਹਿਲਾਂ ਆਪ ਲੱਕੜੀਆਂ ਕੱਢ ਲਓ, ਮੇਰੀ ਬੇਨਤੀ ਹੈ, ਮੈਂ ਠੀਕ ਹਾਂ, ਮੈਂ ਨਿਕਲ ਆਵਾਂਗਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ, ਲੱਕੜੀਆਂ ਨੂੰ ਪਾਇਆ ਰਸਤਾ, ਭਾਈ ਮੰਝ ਨੇ ਸਤਿਗੁਰੂ ਲੱਕੜਾਂ ਕੱਢ ਲਈਆਂ, ਰਸਤਾ ਲਮਕਾਇਆ, ਭਾਈ ਮੰਝ ਰਸਤਾ ਪਕੜ ਕੇ ਬਾਹਰ ਹੋ ਗਿਆ। ਅੱਗੇ ਭਾਈ ਮੰਝ ਸਿੱਖੀ ਮੰਗਦਾ ਤੇ ਗੁਰੂ ਟਾਲ ਮਟੋਲ ਕਰਦਾ, ਅੱਜ ਭਾਈ ਮੰਝ ਖੂਹ ਚੋਂ ਬਾਹਰ ਆਇਆ ਤੇ ਗੁਰੂ ਨੇ ਹੱਥ ਫੈਲਾ ਲਏ। ਜਦੋਂ ਬਾਹਰ ਨਿਕਲਿਆ ਪਿਆਰਿਓ, ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਛਾਤੀ ਨਾਲ ਲਾ ਲਿਆ, ਬਚਨ ਉਚਾਰਨ ਕੀਤੇ, ਮੰਝ ਪਿਆਰਾ ਗੁਰੂ ਕਹੋ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਭਾਈ ਮੰਝ
ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ, ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ। ਮੰਗ ਮੰਝ ਕੀ ਮੰਗਦਾ? ਅੱਗੇ ਮੰਝ ਸਿੱਖੀ ਮੰਗਦਾ। ਅੱਜ ਮੰਝ ਨੇ ਹੱਥ ਜੋੜ ਲਏ ਨੇ, ਸਤਿਗੁਰੂ ਆਪ ਜੀ ਦੀ ਕਿਰਪਾ ਹੈ, ਕਿਸੇ ਚੀਜ਼ ਦੀ ਕੋਈ ਤੋਟ ਨਹੀਂ, ਕੁਝ ਨਹੀਂ ਚਾਹੀਦਾ, ਆਪ ਜੀ ਦੀ ਰਹਿਮਤ ਦੀ ਲੋੜ ਹੈ। ਨਹੀਂ ਭਾਈ ਮੰਗ, ਕੁਝ ਤਾਂ ਮੰਗ, ਅੱਜ ਮੈਂ ਪ੍ਰਸੰਨ ਹਾਂ, ਤੂੰ ਮੰਗ, ਜੋ ਮੰਗੇਗਾ ਮੈਂ ਦੇ ਦਿਆਂਗਾ। ਨਹੀਂ ਮਹਾਰਾਜ ਪਾਤਸ਼ਾਹ ਆਪ ਜੀ ਦੀਆਂ ਮਿਹਰਾਂ ਨੇ। ਨਹੀਂ ਭਾਈ ਮੰਨ, ਮੈਂ ਫਿਰ ਤੈਨੂੰ ਕਹਿਣਾ, ਤੂੰ ਕੁਝ ਮੰਗ ਲੈ, ਅੱਜ ਮੈਂ ਦੇਣ ਲਈ ਤਿਆਰ ਹੋਇਆ ਤੇ ਤੂੰ ਮੰਗਦਾ ਨਹੀਂ। ਮੰਗ ਮੰਝ ਕੀ ਮੰਗਦਾ, ਮੈਂ ਤੈਨੂੰ ਦਿਆਂਗਾ। ਹੱਥ ਜੋੜ ਲੈ ਭਾਈ ਮੰਝ ਨੇ, ਸਤਿਗੁਰੂ ਅੱਗੇ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਹੈ, ਆਪ ਜੀ ਜਾਣਦੇ ਹੋ। ਜਿੰਨੀ ਕਸਵੱਟੀ ਆਪ ਜੀ ਨੇ ਮੇਰੇ ਤੇ ਲਾਈ ਹੈ ਸਤਿਗੁਰੂ, ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੇ ਉਨੀ ਕਸਵੱਟੀ ਚੱਲਣੀ ਨਹੀਂ। ਸਤਿਗੁਰੂ ਮੈਂ ਤੇਰੇ ਦਰ ਤੋਂ ਇਹੋ ਹੀ ਮੰਗਦਾ, ਇੰਨੀ ਕਸਵੱਟੀ ਨਾ ਲਾਇਓ। ਆਖੋ ਕਰਕੇ ਸਤਨਾਮ ਸ੍ਰੀ ਵਾਹਿਗੁਰੂ। ਮੰਗਿਆ ਭਾਈ ਮੰਝ ਨੇ ਸਾਡੇ ਲਈ, ਗੁਰੂ ਕਹਿਣ ਲੱਗਿਆ ਚੰਗਾ ਭਾਈ ਮੰਝ, ਅਗੋਂ ਕਸਵੱਟੀ ਨਹੀਂ ਲੱਗੇਗੀ। ਤੋ ਪਿਆਰਿਓ, ਜਿਨ੍ਹਾਂ ਨੇ ਪਾਉਣਾ ਹੈ ਉਹਨਾਂ ਨੂੰ ਲੋਕਾਂ ਦੇ ਹੱਸਣ ਦੀ ਲਾਜ ਨਹੀਂ। ਉਹ ਬਰਤਨਾਂ ਦਾ ਧੋਣ ਪੀ ਕੇ ਵੀ ਪ੍ਰਸੰਨ ਨੇ, ਉਹ ਗੁਰੂ ਘਰ ਵਿੱਚ ਸੇਵਾ ਕਰਕੇ ਪ੍ਰਸੰਨ ਨੇ, ਗੁਰੂ ਦੇ ਦਰ ਤੇ ਪ੍ਰਾਪਤ ਕਰਦੇ ਨੇ, ਗੁਰੂ ਦੀ ਸੇਵਾ ਕਰਕੇ ਗੁਰੂ ਨੂੰ ਰਿਝਾ ਲੈਂਦੇ ਨੇ, ਤੇ ਜਦੋਂ ਗੁਰੂ ਰੀਝ ਪੈਂਦਾ ਹੈ ਫਿਰ ਸਭ ਬਖਸ਼ਿਸ਼ਾਂ ਕਰ ਦਿੰਦਾ ਹੈ। ਤੋ ਸਾਹਿਬ ਕਬੀਰ ਜੀ ਮਹਾਰਾਜ ਬੁੱਧੀ ਨੂੰ ਕਹਿ ਰਹੇ ਨੇ, ਕਿਆ ਬੁੱਧੀ, ਲੋਕਾਂ ਦੀ ਲਾਜ ਕੀ ਕਰਦੀ ਹੈ, ਲੋਕ ਮਲਾ ਦੇ ਪਿੱਛੇ ਕਿਉਂ ਪਈ ਹੈ, ਰਹੁ ਰਹੁ ਰੀ ਬਹੁਰੀਆ ਘੁੰਘਟ ਜਿੰਨ ਕੱਢ ਹੈ, ਕਿਉਂ ਈਸ਼ਵਰ ਵੱਲੋਂ ਘੁੰਡ ਕੱਢਿਆ, ਕਿਉਂ ਲੋਕਾਂ ਨੂੰ ਪ੍ਰਸੰਨ ਕਰਨ ਤੇ ਤੁਲੀ ਹੈ। ਜਦੋਂ ਅੰਤ ਸਮਾਂ ਆਏਗਾ, ਅਗਲੀ ਪੰਕਤੀ ਚ ਕਹਿੰਦੇ ਨੇ,
ਅੰਤ ਕੀ ਬਾਰ ਲਹਿ ਗਿਨਾਇਆ ਡੈ।
ਜਦੋਂ ਅੰਤ ਸਮਾਂ ਆ ਗਿਆ, ਅੱਧੀ ਕੌਡੀ ਵੀ ਤੇਰਾ ਮੁੱਲ ਨਹੀਂ ਪਏਗਾ, ਅੱਧੀ ਕੌਡੀ ਵੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕੇਗੀ। ਅਗਲੀ ਪੰਕਤੀ ਚ ਕਹਿੰਦੇ ਹਨ,
ਰਹਾਉ ਘੁੰਘਟ ਕੱਢ ਗਈ ਤੇਰੀ ਆਗੈ।
ਤੇਰੇ ਨਾਲੋਂ ਪਹਿਲਾਂ ਖੋਟੀ ਬੁੱਧੀ ਈਸ਼ਵਰ ਵੱਲੋਂ ਖੁੰਡ ਕੱਢ ਕੇ ਬੈਠੀ ਰਹੀ, ਸੰਸਾਰ ਨਾਲ ਜੁੜੀ ਰਹੀ। ਅਗਲੀ ਪੰਕਤੀ ਚ ਕਹਿ ਰਹੇ ਹਾਂ,
ਹੁਣ ਕੀ ਗੱਲ ਤੋਹੇ ਜਿਨ ਲਾਗੈ।
ਮੈਂ ਇਹ ਚਾਹੁੰਦਾ ਹਾਂ, ਇਹ ਸੋਚਦਾ ਕਿ ਕਿਤੇ ਉਹਦਾ ਪਿੱਛਾ ਤੈਨੂੰ ਵੀ ਨਾ ਲੱਗ ਜਾਏ, ਤੂੰ ਸ੍ਰੇਸ਼ਟ ਬਣੀ ਰਹੇ, ਕਿਤੇ ਤੂੰ ਵੀ ਵਾਹਿਗੁਰੂ ਵੱਲੋਂ ਖੁੰਡ ਨਾ ਕੱਢ ਲਵੇ।
ਘੁੰਘਟ ਕਾਢੇ ਕੀ ਇਹ ਬੜਾਈ।
ਬਸ ਸੰਸਾਰ ਤੇ ਜਦੋਂ ਕੋਈ ਔਰਤ ਖੁੰਡ ਕੱਢ ਕੇ ਚੱਲਦੀ ਹੈ ਤੇ ਲੋਕ ਇੰਨੀ ਕੁ ਉਸਤਤੀ ਕਰਦੇ ਹਨ, ਆਪ ਜੀ ਕਹਿ ਰਹੇ ਹਨ,
ਦਿਨ ਦਸ ਪੰਜ ਬਹੁ ਭਲੇ ਆਈ।
ਬਸ ਲੋਕ ਕਹਿੰਦੇ ਨੇ ਕਿ ਪੰਜ ਦਸ ਦਿਨ ਐਸਾ ਹੀ ਹੁੰਦਾ, ਕਹਿੰਦੇ ਬਹੁ ਭਲੇ ਕਰਦੀ ਹੈ, ਪੱਲਾ ਹੀ ਨਹੀਂ ਚੁੱਕਦੀ, ਇਹ ਲੋਕਾਚਾਰੀ ਹੈ। ਕਬੀਰ ਜੀ ਕਹਿੰਦੇ ਨੇ, ਇਹ ਬੁੱਧੀ ਇਸ ਵਿੱਚ ਤੂੰ ਨਾ ਪਾਓ।
ਘੁੰਘਟ ਤੇਰੋ ਤੋ ਪਰ ਸਾਚਾ।
ਹਾਂ, ਤੇਰਾ ਖੁੰਡ ਕੱਢਣਾ, ਜੇ ਖੁੰਡ ਕੱਢਣਾ ਤਾਂ ਸੰਸਾਰ ਵੱਲੋਂ ਕੱਢ, ਨਿਰੰਕਾਰ ਵੱਲੋਂ ਪੱਲਾ ਨਾ ਕਰ, ਜੁੜ ਨਿਰੰਕਾਰ ਨਾਲ, ਤੇਰਾ ਖੁੰਡ ਕੱਢਣਾ ਤਾਂ ਸੱਚਾ ਹੋਏਗਾ। ਅਗਲੀ ਪੰਕਤੀ ਚ ਕਹਿ ਦੇਣਾ,
ਹਰ ਗੁਣ ਗਾਏ ਕੁਦ ਹੈ ਅਰ ਨਾਚੈ।
ਹਰੀ ਦੇ ਗੁਣ ਗਾ ਅਤੇ ਵਿਕਾਰਾਂ ਆਦਿਕਾਂ ਕੁ ਦਹਿ ਨਾਸ ਕਰ ਦੇ। ਰੱਬ ਦੇ ਗੁਣ ਗਾ ਕੇ ਤੇਰੇ ਵਿਕਾਰ ਨਾਸ ਹੋ ਜਾਣ। ਹਰ ਗੁਣ ਗਾਏ ਕੁਦ ਹੈ, ਕੂਦ ਹੈ, ਕੂਦ ਅਰਥ ਹੈ ਨੂੰ, ਦਹਿ ਦਾ ਅਰਥ ਹੈ ਸਾੜ ਦੇਣਾ, ਦਹਿਨ ਕਰ ਦੇਣਾ। ਕੁਦ ਹੈ ਅਰ ਨਾਚੈ, ਨਾਚੈ ਦਾ ਅਰਥ ਹੈ ਨਿਰਣਾ ਕਰਨਾ। ਹੈ ਬੁੱਧੀ, ਤੇਰਾ ਕੁੰਡ ਕੱਢਿਆ ਸੰਸਾਰ ਵੱਲੋਂ ਤਾਂ ਸੱਚਾ ਹੈ, ਜੇ ਤੂੰ ਹਰੀ ਦੇ ਗੁਣ ਗਾਵੇਂ ਤੇ ਪਾਪ ਸਰ ਜਾਣ ਤੇ ਸਤ ਅਸਤ ਦਾ ਨਿਰਣਾ ਕਰ ਸਕੇ।
ਕਹਿਤ ਕਬੀਰ ਬਹੁ ਤਬ ਜੀਤੈ।
ਬੁੱਧੀ ਰੂਪੀ ਬਹੁ, ਤੂੰ ਤਾਂ ਜਿੱਤੇਗੀ। ਕਬੀਰ ਜੀ ਕਹਿੰਦੇ ਹਨ,
ਹਰ ਗੁਣ ਗਾਵਤ ਜਨਮ ਬਤੀਤਾ।
ਜੇ ਤੂੰ ਰੱਬ ਦੇ ਗੁਣ ਗਾਏ ਤੇ ਗੁਣ ਗਾਉਂਦਿਆਂ ਗਾਉਂਦਿਆਂ ਜਨਮ ਬਤੀਤ ਹੋ ਜਾਏ, ਫਿਰ ਇਹ ਬੁੱਧੀ ਤੂੰ ਜਿੱਤ ਜਾਏਗੀ। ਲੋਕਾਂ ਦੀ ਲਾਜ ਨਾ ਕਰ, ਲੋਕਾਂ ਦੀ ਲਾਜ ਸੰਸਾਰ ਵਿੱਚ ਡੁੱਬ ਦਿੰਦੀ। ਲੋਕਾਂ ਦੀ ਲਾਜ ਤਿਆਗ ਕੇ, ਲਾਜ ਨਾ ਲੋਕ ਹੱਸਣ ਕੀ, ਉਹ ਲਾਜ ਤਿਆਗ ਦੇ, ਈਸ਼ਵਰ ਨਾਲ ਜੁੜ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਠਾਰ। ਜਿਹੜੇ ਇਹ ਗੱਲ ਕਹਿੰਦੇ ਉਹ ਨਿਰੰਕਾਰ ਨੂੰ ਪਿਆਰੇ ਹੋ ਜਾਂਦੇ ਨੇ, ਨਿਰੰਕਾਰ ਵਿੱਚ ਬੰਦਗੀ ਕਰਕੇ ਸਮਾ ਜਾਂਦੇ ਨੇ। ਜਿਹੜੇ ਲੋਕ ਲਾਜ ਵਿੱਚ ਪੈ ਜਾਂਦੇ ਨੇ, ਮੈਂ ਗੁਰਦੁਆਰੇ ਜਾਂਦਾ ਲੋਕ ਕੀ ਕਹਿਣਗੇ, ਮੈਂ ਮਾਲਾ ਪੜ੍ਹੀ ਲੋਕ ਕੀ ਕਹਿਣਗੇ, ਉਹ ਫਿਰ ਲੋਕਾਂ ਦੀ ਘੁੰਮਣ ਖੇਰੀ ਵਿੱਚ ਹੀ ਫਸ ਕੇ ਰਹਿ ਜਾਂਦੇ ਨੇ। ਗੁਰੂ ਕਿਰਪਾ ਕਰੇ ਇਹ ਪਾਵਨ ਬਾਣੀ ਪੜ੍ਹ ਕੇ, ਬਾਣੀ ਨਾਲ ਜੁੜ ਕੇ ਅਸੀਂ ਲੋਕ ਲਾਜ ਤੋਂ ਉੱਚੇ ਉੱਠ ਕੇ ਨਿਰੰਕਾਰ ਨਾਲ ਜੁੜ ਸਕੀਏ। ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਮੇਰਾ ਵਰਤਾਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਕਹਤ ਕਬੀਰ ਬਹੁ ਤਬ ਜੀਤਾ, ਹਰ ਗੁਣ ਗਾਵਤ ਜਨਮ ਬਤੀਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।